ਕਹਿੰਦੇ ਵੀ ਮਿਲਦੀ ਨਹੀਂ ਮੁਸਕਾਨ ਹੀ ਹੋਠੀ ਸਜਾਉਣ ਲਈ, ਮਿਲਦੀ ਨਹੀਂ ਮੁਸਕਾਨ ਹੀ ਹੋਠੀ ਸਜਾਉਣ ਲਈ, ਦਿਲ ਤਾਂ ਬਹੁਤ ਕਰਦਾ ਮੇਰਾ ਮਿਲਣ ਆਉਣ ਲਈ। ਬੁੱਲੀਆਂ ਤੋਂ ਹਾਸਾ ਕਿਰ ਗਿਆ ਦੰਦਾਸਾ ਰਹਿ ਗਿਆ, ਬੁੱਲੀਆਂ ਤੋਂ ਹਾਸਾ ਕਿਰ ਗਿਆ ਦੰਦਾਸਾ ਰਹਿ ਗਿਆ, ਇਹੀ ਰਹਿਣ ਦੇ ਹਾਸਿਆਂ ਦਾ ਭਰਮ ਪਾਉਣ ਦੇ ਲਈ। ਹਾਸੇ ਮੁਸਕੁਰਾਹਟਾਂ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਨੇ, ਔਰ ਹਾਸੇ ਤੇ ਮੁਸਕੁਰਾਹਟਾਂ ਵੰਡਣ ਦਾ ਜਿਹੜਾ ਹੁਨਰ ਹੈ ਨਾ, ਇਹ ਵੀ ਬਹੁਤ ਘੱਟ ਲੋਕਾਂ ਦੇ ਹਿੱਸੇ ਆਉਂਦਾ ਹੁੰਦਾ, ਕਿਉਂਕਿ ਬਹੁਤ ਵਾਰ ਅਸੀਂ ਬਹੁਤ ਸਾਰੀਆਂ ਨਿਰਾਸ਼ਾਵਾਂ ਦੇ ਵਿੱਚ ਘਿਰੇ ਰਹਿੰਦੇ ਹਾਂ। ਤੇ ਅਜੋਕਾ ਜਿਹੜਾ ਸਮਾਂ ਉਹ ਤਾਂ ਲਾਕਡਾਊਨ ਦਾ ਸਮਾਂ, ਤੇ ਲਾਕਡਾਊਨ ਦੇ ਵਿੱਚ ਸਭ ਤੋਂ ਵੱਧ ਜਿਹੜੀ ਨਿਰਾਸ਼ਾ ਆ ਉਹਨੇ ਸਾਨੂੰ ਘੇਰਿਆ, ਪਰ ਇਸ ਸਮੇਂ ਨੂੰ ਹੋਰ ਵੀ ਜ਼ਿਆਦਾ ਰੌਚਕ ਬਣਾਉਣ ਦੇ ਵਿੱਚ ਇਹੋ ਜਿਹੀਆਂ ਸ਼ਖਸੀਅਤਾਂ, ਇਹੋ ਜਿਹੇ ਕਲਾਕਾਰ ਜਿਹੜੇ ਆ ਉਹਨਾਂ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ, ਜਿਹੜੇ ਜ਼ਿੰਦਗੀ ਦੇ ਵਿੱਚ ਹਾਸੇ ਭਰਨ ਦਾ ਹੁਨਰ ਰੱਖਦੇ ਆ, ਜਿਹੜੇ ਅਸਲ ਦੇ ਵਿੱਚ ਜ਼ਿੰਦਗੀ ਦੇ ਵਿੱਚ ਹਾਸੇ ਵੰਡ ਰਹੇ ਆ। ਸੋ ਇਹੋ ਜਿਹੀ ਇੱਕ ਸ਼ਖਸੀਅਤ ਜਿਸ ਨੂੰ ਅਸੀਂ ਤੁਹਾਡੇ ਰੂਬਰੂ ਕਰਵਾਉਣ ਜਾ ਰਹੇ ਹਾਂ ਇਸ ਵੇਲੇ ਸਕਰੀਨ ਤੇ, ਤੁਸੀਂ ਉਹਨਾਂ ਨੂੰ ਦੇਖ ਵੀ ਪਾ ਰਹੇ ਹੋ, ਸਾਡੇ ਨਾਲ ਬਹੁਤ ਹੀ ਪਿਆਰੇ ਬਿਹਤਰੀਨ ਇੱਕ ਹਾਸਰਸੀ ਕਲਾਕਾਰ ਵੀ ਨੇ, ਇੱਕ ਅਦਾਕਾਰ ਵੀ ਨੇ, ਤੇ ਜੇ ਮੈਂ ਕਹਾਂ ਕਿ ਉਹ ਮਲਟੀ ਟੈਲੈਂਟਡ ਨੇ, ਜਸਵੰਤ ਸਿੰਘ ਰਾਠੌਰ ਇਸ ਵੇਲੇ ਸਾਡੇ ਨਾਲ ਹਰਮਨ ਰੇਡੀਓ ਦੇ ਇਸ ਮੰਚ ਦੇ ਉੱਤੇ ਇੱਕ ਮੁਲਾਕਾਤ ਸਿਲਸਿਲੇ ਦੇ ਵਿੱਚ ਪਹੁੰਚ ਚੁੱਕੇ ਨੇ। ਬਹੁਤ ਬਹੁਤ ਸਵਾਗਤ ਕਰਦੇ ਹਾਂ ਜਸਵੰਤ ਜੀ ਜੀ ਆਇਆਂ ਨੂੰ, ਤੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਜੀ ਥੈਂਕ ਯੂ ਸੋ ਮਚ ਜੀ, ਸਤਿ ਸ੍ਰੀ ਅਕਾਲ ਹਰਮਨ ਰੇਡੀਓ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਗੁੱਡ ਮਾਰਨਿੰਗ ਤੇ ਸਤਿ ਸ੍ਰੀ ਅਕਾਲ
ਜੀ। ਸੋ ਤੁਹਾਡੀ ਮਾਰਨਿੰਗ ਜਿਹੜੀ ਹੈ ਉਹ ਤਾਂ ਅੱਜ ਅਸੀਂ ਕੀ ਕਹਿੰਦੇ ਹੁੰਦੇ ਆ ਵੀ ਖਰਾਬ ਕਰਤੀ, ਸਵੇਰੇ ਸਵੇਰੇ ਤੜਕੇ ਤੁਹਾਨੂੰ ਉਠਾ ਕੇ, ਔਰ ਇਸ ਵੀਡੀਓ ਦੇ ਵਿੱਚ ਤੁਸੀਂ ਇਹ ਜਿਹੜਾ ਤਿਆਰ ਹੋ ਕੇ ਬੈਠੇ ਹੋ, ਤੇ ਮੈਨੂੰ ਲੱਗਦਾ ਕਿ ਵਾਕਈ ਸਾਡੇ ਜਿਹੜੇ ਇਹ ਸਰੋਤੇ ਜਾਂ ਦਰਸ਼ਕ ਇਸ ਵੇਲੇ ਜੁੜੇ ਹੋਏ ਨੇ ਉਹ ਜ਼ਰੂਰ ਤੁਹਾਡੀ ਇਸ ਮੁਲਾਕਾਤ ਨੂੰ ਇੰਜੋਏ ਕਰ ਰਹੇ ਹੋਣਗੇ। ਸੋ ਜਸਵੰਤ ਜੀ, ਇੱਕ ਮੁੰਡਾ ਜਿਹੜਾ ਕਿ ਹੱਸਦੇ ਹਸਾਉਂਦੇ ਰਹੋ ਸੀਜ਼ਨ ਦੇ ਵਿੱਚ ਸ਼ੁਰੂਆਤ ਕਰਦਾ ਹੈ ਆਪਣੇ ਸਫ਼ਰ ਦੀ, ਹਨਾ, ਔਰ ਜਦੋਂ ਉਹ ਜਿਹੜਾ ਸਫ਼ਰ ਆ ਆਪਣੇ ਅੰਤਲੇ ਪੜਾਅ ਦੇ ਉੱਤੇ ਪਹੁੰਚ ਜਾਂਦਾ ਤੇ ਉਹ ਖਾਸ ਧਿਆਨ ਖਿੱਚਦਾ ਆਮ ਲੋਕਾਂ ਦਾ, ਜਦੋਂ ਫਾਈਨਲਿਸਟ ਵੀ ਬਣ ਜਾਂਦਾ ਤੇ ਫਾਈਨਲਿਸਟ ਤੋਂ ਬਾਅਦ ਉਹਦਾ ਜੇਤੂ ਵੀ ਬਣ ਜਾਂਦਾ। ਸੋ ਉਸ ਦੇ ਬਾਰੇ ਗੱਲ ਤੁਰਦੀ ਹੈ, ਉਸ ਦੀ ਕਲਾ ਦੇ ਬਾਰੇ ਗੱਲ ਤੁਰਦੀ ਹੈ, ਤੇ ਉਸ ਦੀ ਕਲਾ ਦੇ ਬਾਰੇ ਗੱਲ ਤੁਰਨ ਤੋਂ ਬਾਅਦ ਉਹ ਜਿਹੜਾ ਮੁੰਡਾ ਹੈ ਉਹ ਪੜਾਅ ਦਰ ਪੜਾਅ ਉਹਨੇ ਹੋਰ ਬਹੁਤ ਸਾਰੇ ਜਿਹੜੇ ਹੋਰ ਸ਼ੋਜ਼ ਹੈ, ਹੋਰ ਬਹੁਤ ਸਾਰੇ ਜਿਹੜੇ ਕੰਪੀਟੀਸ਼ਨਸ ਆ ਉਹਨਾਂ ਦੇ ਵਿੱਚ ਜਿਹੜੀਆਂ ਪ੍ਰਾਪਤੀਆਂ ਆ ਉਹ ਕਰਨੀਆਂ ਸ਼ੁਰੂ ਕਰ ਦਿੱਤੀਆਂ, ਪਰ ਇੱਕ ਕਿਸੇ ਮੁਕਾਮ ਦੇ ਉੱਤੇ ਜਾ ਕੇ ਜਿਹੜੇ ਦਰਸ਼ਕ ਆ ਜ਼ਰੂਰ, ਜਿਹੜੇ ਪੰਜਾਬੀ ਦਰਸ਼ਕ ਆ ਖਾਸ ਤੌਰ ਦੇ ਉੱਤੇ, ਉਹ ਜ਼ਰੂਰ ਕਿਤੇ ਨਾ ਕਿਤੇ ਉਸ ਨੌਜਵਾਨ ਨੂੰ ਲੱਭਦੇ ਰਹੇ ਕਿ ਉਹ ਜਸਵੰਤ ਕਿੱਥੇ ਗਿਆ, ਉਹ ਜਸਵੰਤ ਦੀ ਗੱਲ ਜਿਹੜੀ ਆ ਉਹ ਜ਼ਰੂਰ ਤੁਰਦੀ ਹੈ। ਸੋ ਅੱਜ ਤੁਹਾਡੀ ਉਸ ਸਫ਼ਰ ਦੀ ਕਹਾਣੀ ਜਿਹੜੀ ਉਹ ਅੱਜ ਇਸ ਇੱਕ ਮੁਲਾਕਾਤ ਸਿਲਸਿਲੇ ਦੇ ਵਿੱਚ ਅਸੀਂ ਜ਼ਰੂਰ ਛੇੜਨਾ ਚਾਹੋਗੇ। ਸੋ ਜਸਵੰਤ ਜੀ ਜ਼ਰੂਰ ਦੱਸੋ, ਸਫ਼ਰ ਸ਼ੁਰੂ ਕਿੱਥੋਂ ਹੋਇਆ ਸੀ ਤੁਹਾਡਾ ਤੇ ਕਿਵੇਂ ਕਿਵੇਂ ਕਿਸ ਤਰ੍ਹਾਂ ਦੇ ਜਿਹੜੇ ਪੜਾਅ ਆ ਉਹ ਉਸ ਸਫ਼ਰ ਦੇ ਦੌਰਾਨ ਆਏ?
ਹਾਂਜੀ, ਜਿਹੜਾ ਟੈਲੀਵਿਜ਼ਨ ਦਾ ਜਿਹੜਾ ਸਫ਼ਰ ਹੈ ਉਹ ਹੱਸਦੇ ਥਾਂਦੇ ਰੋ ਤੋਂ ਸ਼ੁਰੂ ਹੋਇਆ ਸੀਗਾ
ਜੀ,
ਤੇ ਪਰ ਜਿਹੜਾ ਆਪਣਾ ਕਲਾ ਦਾ ਸਫ਼ਰ ਹੈ ਉਹ ਤਾਂ ਬਚਪਨ ਤੋਂ ਹੀ, ਜਿਵੇਂ ਲੇਡੀ ਸੰਗੀਤ ਹੁੰਦੇ ਸੀਗੇ ਉਹਨਾਂ ਸਾਰੀਆਂ ਮਹੱਲੇ ਦੀਆਂ ਜਨਾਨੀਆਂ ਮੈਨੂੰ ਢੋਲਕੀ ਕੋਲ ਲੈ ਕੇ ਬਹਿ ਜਾਂਦੀਆਂ ਸੀਗੀਆਂ, ਚਮਚਾ ਮੈਂ ਵਜਾਉਂਦਾ ਹੁੰਦਾ ਸੀ ਤੇ ਨਾਲ ਉਹ ਮੈਨੂੰ ਕੁਛ ਏਦਾਂ ਦੀਆਂ ਗੱਲਾਂ ਪੁੱਛਦੀਆਂ ਹੁੰਦੀਆਂ ਸੀ ਜਿਹਦਾ ਮੈਂ ਜਵਾਬ ਸਪੋਂਟੇਨੀਅਸ ਦਿੰਦਾ ਸੀਗਾ ਤੇ ਜਦਕਿ ਮੈਂ ਬਹੁਤ ਸ਼ਰਮੀਲਾ ਸੀਗਾ, ਬਟ ਉਹ ਸਾਰੀਆਂ ਮੈਨੂੰ ਇਸ ਨਜ਼ਰ ਨਾਲ ਦੇਖਦੀਆਂ ਸੀ ਕਿ ਮੈਂ ਕੁਝ ਹਾਸਾ ਪਾਵਾਂ ਜਾਂ ਮੈਂ ਕੋਈ ਗਾਣਾ ਗਾਵਾਂ, ਤੇ ਉਹ ਚੀਜ਼ ਮੈਨੂੰ ਪ੍ਰੇਰਿਤ ਕਰਦੀ ਸੀਗੀ ਕਿ ਮੇਰੇ ਚ ਕੁਝ ਹੈਗਾ ਜਿਹੜਾ ਮੈਨੂੰ ਇਹ ਲੋਕ ਮੇਰੇ ਤੋਂ ਕੁਝ ਸੁਣਨਾ ਚਾਹੁੰਦੇ ਆ। ਤੇ ਮੇਰਾ ਜਿਹੜਾ ਪਾਲਣ ਪੋਸ਼ਣ ਜਿਹੜਾ ਬਚਪਨ ਬੀਤਿਆ ਉਹ ਮੇਰੇ ਨਾਨਕੇ ਬੀਤਿਆ, ਗਊਸ਼ਾਲਾ ਹਰਬੰਸਪੁਰਾ ਲੁਧਿਆਣਾ, ਤੇ ਉਹ ਉਦੋਂ ਏਦਾਂ ਹੁੰਦਾ ਸੀਗਾ ਕਿ ਉਦੋਂ ਉਹਨਾਂ ਦਿਨਾਂ ਚ ਵੀ ਸੀ ਆਰ ਬਹੁਤ ਲਿਆਂਦੇ ਹੁੰਦੇ ਸੀਗੇ ਕਿਰਾਏ ਤੇ ਰਾਤ ਨੂੰ, ਤੇ ਉਹ ਜਿਵੇਂ ਸਾਡੇ ਆਲੇ ਦੁਆਲੇ ਯੂਪੀ ਬਿਹਾਰ ਦੇ ਪ੍ਰਵਾਸੀ ਭਾਈ ਬਹੁਤ ਰਹਿੰਦੇ ਆ ਉਸ ਲੁਧਿਆਣੇ ਚ, ਤੇ ਉਹਨਾਂ ਦਾ ਤਾਂ ਕੰਮ ਹੀ ਇਹ ਹੁੰਦਾ ਵੀ ਹਰ ਸੈਟਰਡੇ ਵੀ ਸੀ ਆਰ ਲੈ ਕੇ ਆਉਂਦੇ ਸੀ, ਤੇ ਮੈਂ ਇਹ ਨੀ ਦੇਖਦਾ ਸੀ ਮੈਨੂੰ ਬੰਦਾ ਜਾਣਦਾ ਕਿ ਨਹੀਂ ਜਾਣਦਾ, ਮੈਨੂੰ ਬਸ ਵੀ ਸੀ ਆਰ ਚੱਲ ਜਾਣਾ
ਜੀ।
ਤੇ ਮੈਂ ਮੈਨੂੰ ਯਾਦ ਹੈ ਕਿ ਮੈਂ ਇੰਨੀਆਂ ਕੁ ਫਿਲਮਾਂ ਦੇਖੀਆਂ ਬਚਪਨ ਦੇ ਵਿੱਚ, ਤੇ ਉਹ ਜਦੋਂ ਫਿਲਮਾਂ ਮੈਂ ਦੇਖਦਾ ਸੀ ਅਗਲੇ ਦਿਨ ਸਕੂਲ ਚ ਸਟੋਰੀ ਸੁਣਾਉਣੀ, ਉਹਨਾਂ ਦੀਆਂ ਕਹਾਣੀਆਂ ਡਾਇਲੋਗ ਤੇ ਗਾਣੇ ਮੈਂ ਗਾਉਂਦਾ ਹੁੰਦਾ ਸੀ, ਮੈਨੂੰ ਗਾਉਣ ਦਾ ਸ਼ੌਂਕ ਸਭ ਤੋਂ ਪਹਿਲਾਂ ਹੋਇਆ ਸੀ, ਮੈਂ ਬਾਲ ਸਭਾ ਚ ਸਿੰਗਰ ਹੁੰਦਾ ਸੀਗਾ। ਤੇ ਏਦਾਂ ਹੀ ਕਰਦੇ 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 ਮੈਂ, ਬਟ ਜਦੋਂ ਸਕੂਲ ਟਾਈਮ ਤਾਂ ਮੈਨੂੰ ਪਤਾ ਨੀ ਲੱਗਾ ਕਿ ਇਹ ਟੈਲੈਂਟ ਹੈ, ਮੈਨੂੰ ਲੱਗਾ ਕਿ ਸਾਰੇ ਏਦਾਂ ਹੀ ਹੁੰਦੇ ਆ। ਤੇ ਬਟ ਕਾਲਜ ਦੇ ਵਿੱਚ, ਗਵਰਨਮੈਂਟ ਕਾਲਜ ਲੁਧਿਆਣਾ SC ਦੀ, ਜਿੱਥੇ ਸਾਹਿਲ ਲੁਧਿਆਣਵੀ ਸਾਹਿਬ ਪੜ੍ਹੇ ਨੇ, ਸਤੀਸ਼ ਚੰਦਰ ਧਵਨ ਉਹਨਾਂ ਦੇ ਨਾਂ ਤੇ SC ਦੀ ਗਵਰਨਮੈਂਟ ਕਾਲਜ, ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ ਲੁਧਿਆਣਾ, ਉੱਥੋਂ ਅਸਲੀ ਮੇਰੀ ਸ਼ੁਰੂਆਤ ਹੋਈ। ਉਹ ਜਿਹੜੇ 10-15 ਸਾਲ ਮੈਂ ਓਬਜ਼ਰਵ ਕੀਤਾ, ਕੌਮਿਕਸਾਂ ਪੜ੍ਹੀਆਂ, ਫਿਲਮਾਂ ਦੇਖੀਆਂ, ਗਾਣੇ ਸੁਣੇ, ਤੇ ਉਹ ਉੱਥੇ ਜਾ ਕੇ ਬਲਾਸਟ ਹੋਇਆ ਸੀ। ਤੇ ਮੈਂ ਜਦੋਂ ਮੈਂ ਗਿਆ ਤੇ ਮੈਂ ਦੇਖਿਆ ਉੱਥੇ ਵਧੀਆ ਵਧੀਆ ਵਜਾਉਣ ਵਾਲੇ ਮੁੰਡੇ, ਸਿੰਗਰ, ਗਿਟਾਰ ਨਾ ਕੋਈ ਹਾਰਮੋਨੀਅਮ ਨਾ, ਮੇਰਾ ਹੌਸਲਾ ਜਿਹਾ ਟੁੱਟ ਗਿਆ। ਮੈਂ ਕਿਹਾ ਯਾਰ ਇਹ ਤਾਂ ਬਹੁਤ ਸਿੱਖਿਆ ਹੋਣਾ ਚਾਹੀਦਾ ਗਾਉਣ ਵਾਸਤੇ। ਫਿਰ ਮੈਂ ਪੇਂਟਿੰਗ ਕਰਦਾ ਸੀਗਾ, ਕੁੱਤੇ ਨੂੰ ਮੈਂ ਸਿੱਖੀ ਸੀ ਏਦਾਂ ਹੀ। ਮੈਂ ਸਕੂਲ ਚੋਂ ਅਖਬਾਰਾਂ ਚ ਆਉਂਦੀ ਹੁੰਦੀ ਸੀ ਵੀਰਵਾਰ ਤੇ ਸੰਡੇ ਦੀ ਅਖਬਾਰ ਚ ਪੇਂਟਿੰਗ ਕੈਸੇ ਸਿੱਖੀ, ਉੱਦਾਂ ਹੀ ਮੈਂ ਉੱਥੋਂ ਸਿੱਖੀ ਸੀ। ਮੈਂ ਫੋਟੋ ਬਣਾਉਣ ਲੱਗ ਜਾਂਦਾ ਸੀ ਹੂ ਬਹੂ, ਫਿਰ ਜਦੋਂ ਉਹ ਦੇਖਾ ਮੈਂ ਲੈ ਕੇ ਗਿਆ ਤੇ ਉਹ ਮੇਰੇ ਤੋਂ ਵੀ ਬੈਟਰ, ਹੋਰ ਬੰਦੇ ਪ੍ਰੋਫੈਸ਼ਨਲ ਬੈਠੇ, ਤੇ ਮੈਂ ਮਾਯੂਸ ਜਿਹਾ ਹੋ ਗਿਆ। ਮੈਂ ਕਿਹਾ ਇੱਥੇ ਤਾਂ ਬਹੁਤ ਟੈਲੈਂਟਡ, ਮੈਂ ਤਾਂ ਟੋਬੇ ਦਾ ਡੱਡੂ ਸੀਗਾ ਗਲੀ ਚ ਜਨਸਾ ਕਲੋਨੀ ਚ, ਇੱਥੇ ਤਾਂ ਬਹੁਤ ਮੰਜੇ ਹੋਏ ਬੰਦੇ ਆ। ਫਿਰ ਇੱਕ ਪ੍ਰੋਫੈਸਰ ਸੀ ਰਾਜਦੀਪ ਗਿੱਲ ਸਾਹਿਬ, ਉਹ ਹੁਣ ਇਸ ਦੁਨੀਆਂ ਚ ਨਹੀਂ ਰਹੇ, ਤੇ ਉਹਨਾਂ ਨੇ ਮੈਨੂੰ ਫਿਰ ਪ੍ਰੇਰਿਆ, ਕਹਿੰਦੇ ਵੀ ਤੂੰ ਹੋਰ ਕੀ ਕਰਦਾ। ਮੈਂ ਕਿਹਾ ਜੀ ਮੈਂ ਐਕਟਿੰਗ ਵੀ ਕਰਦਾ ਆ। ਤੇ ਕਹਿੰਦੇ ਕਿੱਦਾਂ? ਮੈਂ ਕਿਹਾ ਐਕਟਰਾਂ ਦੀ। ਤੇ ਮੈਂ ਉੱਥੇ ਮਿਮਿਕਰੀ ਕੀਤੀ ਤੇ ਉਹ ਇੰਨੀਆਂ ਤਾੜੀਆਂ ਵੱਜੀਆਂ, ਉਹ ਕਹਿੰਦੇ ਯਾਰ ਆਹ ਤਾਂ ਸਾਰੇ ਹੀ ਕਰਦੇ ਆ, ਸਿੰਗਰ ਤਾਂ ਕਿੰਨੇ ਹੀ ਆਪਣੇ ਕੋਲ, ਪੇਂਟਰ ਵੀ ਕਿੰਨੇ ਆ, ਤੇ ਤੂੰ ਆਹ ਕੰਮ ਕੋਈ ਨੀ ਕਰਦਾ, ਤੇ ਕਹਿੰਦੇ ਇਹ ਕਰ। ਫਿਰ ਮੈਂ ਉਹ ਟੈਲੈਂਟ ਹੰਟ ਚ ਪ੍ਰੋਗਰਾਮ ਚ ਕੀਤਾ, ਤੇ ਉਹ ਤਾੜੀਆਂ ਮੈਨੂੰ ਅੱਜ ਵੀ ਯਾਦ ਆ, ਮੇਰੇ ਕੰਨਾਂ ਚ, ਮੇਰੇ ਜ਼ਹਿਨ ਚ, ਕਿੱਦਾਂ ਮੈਂ ਸਟੇਜ ਤੇ ਗਿਆ, ਮੈਨੂੰ ਲੱਗਿਆ ਹੀ ਨੀ ਕਿ ਮੈਂ ਪਹਿਲੀ ਵਾਰ ਗਿਆ। ਸੋ ਉੱਥੋਂ ਫਿਰ ਸਫ਼ਰ ਸ਼ੁਰੂ ਹੋਇਆ। ਫਿਰ ਉਹ ਦਿਨ ਤੇ ਅੱਜ ਦਾ ਦਿਨ ਪਤਾ ਹੀ ਨੀ ਲੱਗਾ, ਬਸ ਉਹ ਦਾਦ, ਉਹ ਪਿਆਰ, ਉਹ ਤਾੜੀਆਂ, ਤੇ ਉਹਨੇ ਫਿਰ ਮੇਰਾ ਕਲਾਕਾਰ ਜਿਹੜਾ ਬਾਹਰ ਕੱਢਤਾ। ਉਦੋਂ ਜਨਮ ਮੇਰਾ ਹੋਇਆ ਐਕਚੁਅਲੀ ਉਸ ਕਲਾਕਾਰ ਦਾ। ਤੇ ਬਾਕੀ ਟੀਵੀ ਸ਼ੋਅ ਜਿਹੜੇ ਸੀਗੇ, ਮੈਂ ਥੀਏਟਰ ਬਹੁਤ ਕਰਨਾ ਚਾਹੁੰਦਾ ਸੀ, NSD ਜਾਣਾ ਚਾਹੁੰਦਾ ਸੀ, ਬਟ ਮੈਨੂੰ ਕਿਸੇ ਨੇ ਰਸਤਾ ਮਾਰਗ ਦਰਸ਼ਨ ਨਹੀਂ ਪਤਾ ਸੀਗਾ ਨਾ, ਕਿਉਂਕਿ ਆਪਾਂ ਖੇਤੀਬਾੜੀ ਪਰਿਵਾਰ ਚੋ ਹੈਗੇ ਆ, ਬਹੁਤ ਸਿੰਪਲ। ਮੈਂ ਪਹਿਲਾ ਬੰਦਾ ਜਿਹੜਾ ਕਾਲਜ ਗਿਆ, ਸਾਡੇ ਕੋਈ ਪੜ੍ਹਿਆ ਲਿਖਿਆ ਵੀ ਨੀ ਸੀਗਾ, ਤੇ ਇਸੇ ਕਰਕੇ ਉਹ ਆਪਣੇ ਰਸਤੇ ਆਪ ਬਣਾਏ ਆ, ਕਿਸੇ ਨੇ ਦੱਸਿਆ ਨਹੀਂ, ਤੇ ਇਸੇ ਕਰਕੇ ਵੀ ਕਈ ਚੀਜ਼ਾਂ ਰਹਿ ਗਈਆਂ ਕਈ ਮੇਰੇ, ਬਟ ਮੈਂ ਆਪਣਾ ਕਦੇ ਸ਼ਿਕਵੇ ਨੀ ਕੀਤੇ ਜ਼ਿੰਦਗੀ ਤੋਂ, ਜਾਂ ਮੈਨੂੰ ਵੀ ਮੈਨੂੰ ਯਾਰ ਮੇਰਾ ਜਿਹੜਾ ਮੈਂ ਕੰਮ ਕਰਨਾ ਚਾਹੁੰਦਾ ਸੀ ਮੈਨੂੰ ਕਿਸੇ ਨੇ ਹੈਲਪ ਨੀ ਕੀਤੀ। ਮੈਂ ਖੁਦ ਇੰਜੋਏ ਕੀਤਾ ਆਪਣਾ ਸੰਘਰਸ਼, ਆਪਣਾ ਸਟਰਗਲ, ਤੇ ਇਸੇ ਕਰਕੇ ਜਿਵੇਂ ਤੁਸੀਂ ਕਿਹਾ ਵੀ ਉਹ ਯਾਰ ਹੱਸਦੇ ਸੰਦੇ ਰਹੋ ਤੋਂ ਬਾਅਦ ਦੇਖਿਆ ਨੀ, ਬਟ ਏਦਾਂ ਵੀ ਉਹ ਠੀਕ ਹੈ, ਲੋਕੀ ਪਿਆਰ ਕਰਦੇ ਆ, ਬਟ ਬੜੀਆਂ ਅੰਦਰਲੀਆਂ ਬੜੀਆਂ ਗੱਲਾਂ ਹੁੰਦੀਆਂ, ਬਟ ਮੈਂ ਆਪਣੇ ਚ ਖੁਸ਼ ਸੀਗਾ। ਮੈਂ ਥੋੜਾ ਜਿਹਾ ਕਿਸੇ ਦੇ ਕੰਪੀਟੀਸ਼ਨ ਦੇ ਵਿੱਚ ਹੀ, ਮੇਰਾ ਕੰਪੀਟੀਸ਼ਨ ਆਪਣੇ ਆਪ ਨਾਲ ਹੀ ਮੈਂ ਕਰਦਾ ਆ, ਤੇ ਮੈਨੂੰ ਏਦਾਂ ਲੱਗਦਾ ਘੱਟ ਕਰੋ ਬਟ ਵਧੀਆ ਕਰੋ, ਠੀਕ ਹੈ। ਤੇ ਸਭ ਤੋਂ ਪਹਿਲਾਂ ਤੁਸੀਂ ਸਿਹਤ ਆਪਣੀ, ਜੇ ਸਾਡੇ ਨਾਨਾ ਜੀ ਕਹਿੰਦੇ ਹੁੰਦੇ ਸੀਗੇ ਕਿ ਬੰਦਾ ਤੁਸੀਂ ਜੇਬ ਤੋਂ ਕਮਜ਼ੋਰ ਹੋਜੋ ਬਟ ਸਰੀਰ ਤੋਂ ਕਦੇ ਕਮਜ਼ੋਰ ਨਾ ਹੋਵੋ। ਬੰਦਾ ਘੋੜਾ ਹੁੰਦਾ, ਘੋੜਾ ਤੇ ਹਮੇਸ਼ਾ ਜਵਾਨ ਰਹਿਣਾ ਚਾਹੀਦਾ। ਇੱਕ ਗੱਲ ਮੈਂ ਆਹ ਪੱਲੇ ਬੰਨੀ ਸੀ ਕਿ ਜ਼ਿੰਦਗੀ ਚ ਕੁਛ ਵੀ ਹੋ ਜੇ, ਤੁਸੀਂ ਆਪਣੀ ਖੁਰਾਕ ਤੇ ਐਕਸਰਸਾਈਜ਼ ਦਾ ਕੰਪਰੋਮਾਈਜ਼ ਕਦੇ ਨਾ ਕਰੋ। ਤੇ ਇਹ ਚੀਜ਼ਾਂ ਵੀ ਕਲਾ ਦੇ ਵਿੱਚ ਕੰਮ ਆਈਆਂ। ਤੇ ਉਹ ਕਰਦੇ ਕਰਦੇ ਬਸ ਫਿਰ ਬੋਂਬੇ ਚਲੇ ਗਏ। ਬੋਂਬੇ ਉਹ ਸਪਨਾ ਸੀਗਾ ਬੋਂਬੇ ਜਾਣਾ ਤਾਂ ਹਰ ਆਰਟਿਸਟ ਦਾ, ਬਟ ਉਹ ਲੈ ਕੇ ਗਿਆ, ਬੋਂਬੇ ਬੁਲਾਇਆ। ਬੋਂਬੇ ਸ਼ਹਿਰ ਧਰਤੀ ਬੁਲਾਉਂਦੀ ਹੈ, ਨਹੀਂ ਤੁਸੀਂ ਜਿੰਨਾ ਮਰਜ਼ੀ ਪੈਸੇ ਵਾਲੇ ਹੋਵੋ, ਜੋ ਮਰਜ਼ੀ ਜ਼ੋਰ ਲਾ ਲਓ, ਉਹ ਸ਼ਹਿਰ ਤੁਹਾਨੂੰ ਐਕਸੈਪਟ ਨਹੀਂ ਕਰਦਾ। ਸੋ ਮੈਂ ਜਿਹਨਾਂ ਕਲਾਕਾਰਾਂ ਦਾ ਫੈਨ ਸੀਗਾ ਉਹਨਾਂ ਨਾਲ ਮੇਰਾ ਪਿਆਰ ਹੈਗਾ। ਮੈਂ ਜਿਹਨਾਂ ਦੀਆਂ ਫਿਲਮਾਂ ਦੇਖਦਾ ਹੁੰਦਾ ਸੀ, ਉਹ ਸਾਰੇ ਬੰਦੇ ਮੈਨੂੰ ਪਿਆਰ ਕਰਦੇ, ਤੇ ਬੜੀ ਵੱਡੀ ਕਿਰਪਾ ਹੈ। ਦਰਅਸਲ ਜਿਹੜਾ ਕੰਮ ਤਾਂ ਹੁਣ ਕਰਨਾ, ਜਿਹੜਾ ਹੁਣ ਮੈਨੂੰ ਅਕਲ ਆਈ ਹੈ 14 ਸਾਲ ਬਾਅਦ, ਕਹਿੰਦੇ ਬੰਦਾ 12-14 ਸਾਲ ਰੱਬ ਰੂੜੀ ਦੀ ਵੀ ਸੁਣ ਲੈਂਦਾ, ਅਕਲ ਆ ਜਾਂਦੀ ਤੁਹਾਨੂੰ। ਉਦੋਂ ਕਰਦਾ ਜਰੂਰ ਸੀ, ਬਟ ਮੈਂ ਉਦੋਂ ਜਵਾਨ ਹੋ ਰਿਹਾ ਸੀ ਉਮਰ ਪੱਖੋਂ, ਬਟ ਮੇਰਾ ਕਲਾਕਾਰ ਹਜੇ ਬੱਚਾ ਸੀਗਾ। ਤੇ ਅੱਜ ਜਦੋਂ ਜਿਹੜੀ ਮੇਰੀ ਹੁਣ ਇਹ ਜਿਹੜਾ ਮੇਰਾ ਤਜਰਬਾ ਹੋ ਗਿਆ, ਅੱਜ ਮੇਰਾ ਕਲਾਕਾਰ ਜਵਾਨ ਹੋ ਗਿਆ, ਸਮਝੋ ਕਿ ਉਹ ਕਲਾ ਦੀ ਯੂਨੀਵਰਸਿਟੀ ਚੋਂ ਡਿਗਰੀ ਲੈ ਲਈ ਆ, ਹੁਣ ਨੌਕਰੀ ਲੱਭ ਰਿਹਾ।
ਵਾਹ, ਕਿਆ ਬਾਤ ਹੈ। ਸੋ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਪੰਜਾਬ ਤੋਂ ਬਾਹਰ ਤੁਸੀਂ ਬੰਬੇ ਦੀ ਧਰਤੀ ਵੱਲ ਖਿੱਚੇ ਗਏ, ਜਾਂ ਕਹਿ ਲਓ ਕਿ ਧਰਤੀ ਨੇ ਤੁਹਾਨੂੰ ਖਿੱਚਿਆ, ਜਦੋਂ ਅਸੀਂ ਤੁਹਾਨੂੰ ਵੇਖਿਆ ਗ੍ਰੇਟ ਇੰਡੀਅਨ ਲਾਫਟਰ ਸ਼ੋਅ ਦੇ ਵਿੱਚ, ਤਾਂ ਉੱਥੇ
ਤੁਹਾਡਾ, ਮੈਨੂੰ ਆਵਾਜ਼ ਤੁਹਾਡੀ ਨਹੀਂ ਸੁਣਾਈ ਦੇ ਰਹੀ
ਜੀ। ਜਸਵੰਤ ਜੀ, ਮੈਂ ਦੇਖਦੀ ਹਾਂ ਕਿ ਕੋਈ ਤਕਨੀਕੀ ਜਿਹੜੀ ਦਿੱਕਤ ਹੈ ਉਹ ਨਾ ਹੋਵੇ, ਵੈਸੇ ਤੁਹਾਡੀ ਆਵਾਜ਼ ਜਿਹੜੀ ਉਹ ਮੇਰੇ ਤੱਕ ਬਿਲਕੁਲ ਸਹੀ ਪਹੁੰਚ ਰਹੀ ਹੈ। ਤੇ ਮੈਂ ਸਰੋਤਿਆਂ ਨੂੰ ਵੀ ਜ਼ਰੂਰ ਚਾਹਾਂਗੀ ਜਿਹੜੇ ਸਾਨੂੰ ਆਨਲਾਈਨ ਸਟ੍ਰੀਮਿੰਗ ਦੇ ਉੱਤੇ ਸੁਣ ਰਹੇ ਨੇ, ਬਿਲਕੁਲ ਜੀ ਆਵਾਜ਼ ਉਹਨਾਂ ਤੱਕ ਵੀ ਪਹੁੰਚ ਰਹੀ ਹੈ। ਸੋ ਜਸਵੰਤ ਜੀ ਮੇਰੀ ਆਵਾਜ਼ ਹੁਣ ਤੁਸੀਂ ਸੁਣ ਪਾ ਰਹੇ ਹੋ? ਜੀ
ਜੀ ਜੀ ਜੀ ਜੀ ਹਾਂਜੀ 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 ਨੈਟਵਰਕ
ਜੀ ਜੀ ਜਸਵੰਤ ਜੀ, ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਕਿ ਬੰਬੇ ਨੇ ਤੁਹਾਨੂੰ ਖਿੱਚਿਆ ਆਪਣੇ ਵੱਲ, ਔਰ ਜਦੋਂ ਬੰਬੇ ਨੇ ਤੁਹਾਨੂੰ ਖਿੱਚਿਆ ਤੇ ਅਸੀਂ ਵੀ ਤੁਹਾਨੂੰ ਉਸ ਨੈਸ਼ਨਲ ਸਟੇਜ ਦੇ ਉੱਤੇ ਜਦੋਂ ਦੇਖਿਆ ਦਾ ਗ੍ਰੇਟ ਇੰਡੀਅਨ ਲਾਫਟਰ ਚੈਲੰਜ ਸ਼ੋਅ ਦੇ ਵਿੱਚ, ਤੇ ਕਿਆ ਹੀ ਬਾਤ ਹੈ, ਉੱਥੇ ਵੀ ਤੁਸੀਂ ਜਿਹੜੀ ਆਪਣੀ ਕਲਾ ਆ ਉਸ ਦਾ ਹੁਨਰ ਜਿਹੜਾ ਆ ਉਹ ਰੱਖਿਆ ਉੱਥੇ, ਔਰ ਉਸ ਤੋਂ ਬਾਅਦ ਤਾਂ ਫਿਰ ਕਹਿ ਲਓ ਕਿ ਇੱਕ ਤੋਂ ਬਾਅਦ ਇੱਕ, ਸੋ ਸੋਨੀ ਚੈਨਲ ਹੋ ਗਿਆ, ਸੋ ਜਿੰਨੇ ਵੀ ਨੈਸ਼ਨਲ ਲੈਵਲ ਦੇ ਜਿਹੜੇ ਚੈਨਲ ਸੀ, ਸਟਾਰ ਪਲੱਸ ਸੀ, ਸੋਨੀ ਸੀ, ਕਲਰ ਸੀ, ਸੋ ਬਹੁਤ ਸਾਰੇ ਅਣਗਿਣਤ ਚੈਨਲ ਆ, ਅਣਗਿਣਤ ਸ਼ੋਜ ਆ, ਜਿਵੇਂ ਉਹਨਾਂ ਦੀ ਗਿਣਤੀ ਕਰਨ ਲੱਗ ਗਈ ਤਾਂ ਮੈਨੂੰ ਲੱਗਦਾ ਵੀ ਸਮਾਂ ਜਿਹੜਾ 10-15 ਮਿੰਟ ਸਿਰਫ ਚੈਨਲ ਤੇ ਸ਼ੋਜ਼ ਦੀ ਗੱਲ ਕਰਦੇ ਆ ਨਿਕਲ ਜਾਣਾ। ਪਰ ਤੁਹਾਡੇ ਤੋਂ ਜ਼ਰੂਰ ਜਾਣਨਾ ਚਾਹਾਂਗੇ ਕਿ ਪੰਜਾਬ ਤੋਂ ਬਾਹਰ ਇੱਕ ਹੋਰ ਨਵੇਂ ਤਰ੍ਹਾਂ ਦੀ ਆਡੀਅੰਸ ਜਿਹੜੀ ਸਿਰਫ ਕਿਸੇ ਇੱਕ ਭਾਸ਼ਾ ਦੇ ਨਾਲ, ਇੱਕ ਖਿੱਤੇ ਦੇ ਨਾਲ ਨਹੀਂ ਜੁੜੀ ਹੋਈ, ਸਗੋਂ ਬਹੁਤ ਸਾਰੇ ਖਿੱਤਿਆਂ ਦੇ ਨਾਲ ਜੁੜੀ ਹੋਈ, ਬਹੁਤ ਸਾਰੀਆਂ ਭਾਸ਼ਾਵਾਂ ਦੇ ਨਾਲ ਜੁੜੀ ਹੋਈ ਜਿਹੜੀ ਆਡੀਅੰਸ ਆ, ਉਹਨੂੰ ਵੀ ਤੁਸੀਂ ਵੀ ਉਸ ਆਡੀਅੰਸ ਨੂੰ ਇੰਜੋਏ ਕੀਤਾ ਔਰ ਉਸ ਆਡੀਅੰਸ ਨੇ ਵੀ ਤੁਹਾਨੂੰ ਇੰਜੋਏ ਕੀਤਾ, ਤੁਹਾਨੂੰ ਇੱਕ ਪਛਾਣ ਦਿੱਤੀ। ਸੋ ਉਹ ਜਿਹੜਾ ਸਫ਼ਰ ਸੀ, ਜਿਹੜੇ ਉਹ ਸ਼ੋਜ਼ ਦੇ ਵਿੱਚ ਜਾਣਾ ਜਾਂ ਫਿਰ ਉੱਥੇ ਇਹੋ ਜਿਹੇ ਵੱਖਰੇ ਮਾਹੌਲ ਦੇ ਵਿੱਚ ਰਹਿ ਕੇ ਆਪਣੀ ਕਲਾ ਨੂੰ ਪ੍ਰਫੁੱਲਿਤ ਕਰਨਾ, ਉਹ ਸਫ਼ਰ ਕਿਹੋ ਜਿਹਾ ਸੀ, ਕਿਸ ਤਰ੍ਹਾਂ ਦਾ ਸਟਰਗਲ ਤੇ ਕਿਸ ਤਰ੍ਹਾਂ ਦੇ ਚੈਲੰਜਸ ਸੀਗੇ ਉਹਦੇ ਵਿੱਚ?
ਹਾਂਜੀ, ਮੈਂ ਮੈਨੂੰ ਏਦਾਂ ਲੱਗਦਾ ਜੀ ਕਿ ਜਿਵੇਂ ਸੰਗੀਤ ਦੀ ਕੋਈ ਨਾ ਭਾਸ਼ਾ ਨਹੀਂ ਹੁੰਦੀ, ਸੰਗੀਤ ਸੰਗੀਤ ਹੁੰਦਾ। ਤੁਸੀਂ ਕਿਸੇ ਕੰਨੜ ਸਾਈਡ ਦਾ, ਸਾਊਥ ਦਾ ਵੀ ਗਾਣਾ ਸੁਣੋ, ਜੇ ਕੋਈ ਸੁਰੀਲਾ ਗਾ ਰਿਹਾ ਤੁਸੀਂ ਇਹ ਨਹੀਂ ਕਹੋਗੇ ਵੀ ਇਹ ਕੀ ਬੋਲ ਰਿਹਾ, ਬਟ ਸੰਗੀਤ ਤੁਹਾਨੂੰ ਖਿੱਚੇਗਾ। ਉੱਦਾਂ ਹੀ ਜਿਹੜਾ ਟੈਲੈਂਟ ਹੈ ਉਹ ਬੰਬੇ ਦੀ ਧਰਤੀ ਦੀ ਖਾਸ ਗੱਲ ਇਹ ਹੈ ਕਿ ਉੱਥੇ ਕਲਾ ਦੀ ਬੜੀ ਕਦਰ ਹੈ। ਜੇ ਤੁਸੀਂ, ਤੁਹਾਨੂੰ ਉਹ ਬੁਲਾਉਂਦਾ ਆ, ਜੇ ਤੁਸੀਂ, ਤੁਹਾਡਾ ਮੁੱਲ ਨਹੀਂ ਪੈਂਦਾ, ਜੇ ਤੁਸੀਂ ਚਾਹੁੰਦੇ ਹੋ ਕਿ ਮੈਨੂੰ ਯਾਰ ਉਸ ਲੈਵਲ ਤੇ ਕੰਮ ਨਹੀਂ ਮਿਲ ਰਿਹਾ, ਬਟ ਉਹ ਸ਼ਹਿਰ ਤੁਹਾਡੇ ਨਾਲ ਗੱਲਾਂ ਕਰਦਾ, ਉਹ ਕਹਿੰਦਾ ਵੀ ਸਬਰ ਰੱਖ। ਕਈ ਵਾਰੀ ਲੰਗਰ ਲੱਗਾ ਹੁੰਦਾ ਤੇ ਬਹੁਤ ਜਿਆਦਾ ਰਸ਼ ਪੈ ਜਾਂਦਾ, ਜਿਹੜਾ ਬੰਦਾ ਉਹਨਾਂ ਦਾ ਆਪਣਾ ਹੁੰਦਾ ਲੰਗਰ, ਉਹ ਕਹਿੰਦੇ ਖੜ ਜਾ ਆਪਾਂ ਆਰਾਮ ਨਾਲ ਬਾਅਦ ਚ ਖਾਂਦੇ ਆ, ਇਹਨਾਂ ਨੂੰ ਲੰਘ ਜਾਂਦੇ। ਤੇ ਉਦਾਂ ਹੀ ਪਰਮਾਤਮਾ ਵੀ ਤੁਹਾਡੇ ਨਾਲ ਉਦਾਂ ਦੀਆਂ ਗੱਲਾਂ ਕਰਦਾ ਵੀ ਕੋਈ ਨੀ, ਬਟ ਉਹ ਸਬਰ ਚਲੋ ਮੈਨੂੰ ਪਰਮਾਤਮਾ ਨੇ ਮੇਰੇ ਪਰਿਵਾਰ ਚ ਮੈਨੂੰ ਦਿੱਤਾ ਸੀਗਾ ਤੇ ਮੈਂ ਉੱਥੇ ਰਹਿ ਕੇ ਸਿੱਖਿਆ ਬਹੁਤ ਬੰਬੇ ਚ। ਲੋਕੀ ਜਾ ਕੇ ਬੰਬੇ ਪੈਸਾ ਕਮਾਉਂਦੇ, ਮੈਨੂੰ ਲੱਗਦਾ ਮੈਂ ਪਹਿਲਾ ਬੰਦਾ ਜਿਹਨੇ ਬੰਬੇ ਜਾ ਕੇ ਸਿੱਖਿਆ। ਮੈਂ ਆਪਣੇ ਕਰਾਸ਼ ਦਾ ਤਾਂ ਸਾਰੀ ਉਮਰ ਹੀ ਰਹਿੰਦਾ ਬੰਦਾ, ਬਟ ਮੈਨੂੰ ਸਿੱਖਣ ਦਾ ਬਹੁਤ ਮੌਕਾ ਮਿਲਿਆ। ਵੱਡੇ ਵੱਡੇ ਗੁਰੂ ਲੋਕ ਜੋ ਉਹਨਾਂ ਦੇ ਚਰਨਾਂ ਚ ਬਹਿਣ ਦਾ ਮੌਕਾ ਮਿਲਿਆ, ਉਹ ਮੈਨੂੰ ਪਿਆਰ ਕਰਦੇ ਆ। ਤੇ ਜਿਹੜੀ ਅਲੱਗ ਅਲੱਗ ਲੈਂਗੁਏਜ ਦੀ ਗੱਲ ਕੀਤੀ ਆ, ਗੱਲ ਸਹੀ ਹੈ ਕਿ ਅਸੀਂ ਪੰਜਾਬੀ ਨਾ ਬਹੁਤ ਟੈਲੈਂਟ ਹੈ ਪੰਜਾਬ ਚ ਬਹੁਤ ਜ਼ਿਆਦਾ, ਬਟ ਕਿਤੇ ਨਾ ਕਿਤੇ ਅਸੀਂ ਜਿਵੇਂ ਕਹਿੰਦੇ ਘੁੱਗੀ ਨੂੰ ਪਿੱਛੋਂ ਬਿੱਲੀ ਖਾਣ ਆ ਗਈ ਤੇ ਉਹ ਦੂਜੀ ਕਹਿੰਦੀ ਤੈਨੂੰ ਪਿੱਛੋਂ ਬਿੱਲੀ ਆ ਰਹੀ, ਕਹਿੰਦੀ ਕੋਈ ਨਾ ਮੈਂ ਕਿਹੜਾ ਦੇਖ ਰਹੀ ਇਹਨੂੰ, ਕਹਿੰਦੀ ਉਹ ਤਾਂ ਤੈਨੂੰ ਦੇਖ ਰਹੀ ਹੈ ਉਹ ਤੈਨੂੰ ਖਾ ਜਾਣਾ। ਤੇ ਅਸੀਂ ਉਸ ਜਿਹੜਾ ਇੰਡੀਆ ਲੈਵਲ ਦਾ ਜਾਂ ਵਰਲਡ ਲੈਵਲ ਦਾ ਟੈਲੈਂਟ ਹੈ ਨਾ, ਉਹਨੂੰ ਅਸੀਂ ਮਤਲਬ ਅਣਦੇਖਾ ਨਹੀਂ ਕਰ ਸਕਦੇ। ਉੱਥੇ ਬਹੁਤ ਟੈਲੈਂਟ ਹੈ, ਇੰਨੇ ਪ੍ਰੋਫੈਸ਼ਨਲ ਲੋਕ ਹੈ, ਬੰਗਾਲ ਤੋਂ, ਸਾਊਥ ਤੋਂ, ਯੂਪੀ, ਬਿਹਾਰ, ਉੱਤਰਾਖੰਡ, ਹਿਮਾਚਲ, ਪਤਾ ਨਹੀਂ ਕਿੱਥੋਂ ਕਿੱਥੋਂ ਦੁਨੀਆ ਆਉਂਦੀ ਹੈ। ਤੇ ਬੈਸਟ ਉੱਥੇ ਜੇ ਬੰਬੇ ਦੀ ਖਾਸ ਗੱਲ ਇਹ, ਜੇ ਉੱਥੇ ਮੋਚੀ ਵੀ ਬੈਠੇ ਨਾ ਜਿੱਥੇ ਗੰਢਣ ਵਾਲਾ, ਤੇ ਉਹ ਵੀ ਆਪਣੇ ਏਰੀਆ ਦਾ ਮਾਸਟਰ ਸੀ ਤਾਂ ਉੱਥੇ ਆਇਆ
ਜੀ।
ਬੰਬੇ ਪੂਰੀ ਇੰਡਸਟਰੀ ਏਦਾਂ ਦੀ ਆ। ਤੇ ਮੈਂ ਬੜਾ ਖੁਸ਼ਕਿਸਮਤ ਆ ਕਿ ਮੈਂ ਉੱਥੇ ਰਹਿਣਾ, ਉੱਥੇ ਰਿਹਾ ਮੈਂ 12 ਸਾਲ। ਹੁਣ ਮੈਂ ਲੋਕਡਾਊਨ ਜਿੱਥੇ, ਹੁਣ ਮੈਂ ਥੋੜੀ ਦੇਰ ਇੱਥੇ ਆਇਆ ਚੰਡੀਗੜ੍ਹ, ਬਟ ਅੱਜ ਮੈਂ ਜਦੋਂ ਕਿਸੇ ਨੂੰ ਮਿਲਦਾ ਆ ਤੇ ਮੈਨੂੰ ਉੱਥੇ ਦੀਆਂ ਗੱਲਾਂ ਹੀ ਯਾਦ ਆਉਂਦੀਆਂ ਵੀ ਕਿੱਥੇ ਕੀ ਬੋਲਣਾ। ਉਸਤਾਦ ਲੋਕ ਕਹਿੰਦੇ ਆ ਵੀ ਬੋਲਣਾ ਵੱਡੀ ਗੱਲ ਨੀ, ਕੀ ਨਹੀਂ ਬੋਲਣਾ ਇਹ ਪਤਾ ਹੋਣਾ ਚਾਹੀਦਾ।
ਜੀ ਜੀ ਬਿਲਕੁਲ।
ਤੇ ਉਹ ਸਿੱਖ, ਉਹ ਤੁਸੀਂ ਉਦੋਂ ਹੀ ਸਿੱਖਦੇ ਹੋ ਜਦੋਂ ਉਦਾਂ ਦੇ ਲੋਕਾਂ ਚ ਜਾਂਦੇ ਹੋ। ਤੇ ਮੈਨੂੰ ਯਾਦ ਹੈ ਲਾਫਟਰ ਚੈਲੰਜ ਦੇ ਵਿੱਚ ਮੈਂ ਨਾ, ਮੇਰੇ ਇੱਕ ਦੋਸਤ ਨੇ ਸੁਸ਼ੀਲ ਵਰਮਾ, ਤੇ ਉਹ ਥੀਏਟਰ ਆਰਟਿਸਟ ਸੀਗੇ, ਤੇ ਆਪਾਂ ਜਦੋਂ ਮੈਂ MH1 ਤੇ ਜਿੱਤ ਗਿਆ ਹੱਸਦੇ ਸਹਿੰਦੇ ਰਹੋ ਚ, ਤੇ ਮੈਨੂੰ ਉਹ ਲੈ ਕੇ ਗਿਆ ਬੰਦਾ ਬੰਬੇ, ਤੇ ਮੈਨੂੰ ਬੁਖਾਰ ਸੀ 102, ਤੇ ਮੈਂ ਫਿਲਮੀ ਸਟਾਈਲ ਦੇ ਨਾਲ ਆਪਣਾ ਬੈਗ ਸੁੱਟਿਆ ਟ੍ਰੇਨ ਦੇ ਵਿੱਚ ਕਿੱਦਾਂ ਗਿਆ, ਤੇ ਮੈਨੂੰ ਇੰਨਾ ਬੁਖਾਰ ਸੀ ਮੈਨੂੰ ਲੱਗਦਾ ਮੈਂ ਜਾਣਾ ਨੀ, ਸਵੇਰ ਤੋਂ ਲੈ ਕੇ ਵੇਟ ਕਰ ਰਿਹਾ, ਉਤਰੇ ਪਰ ਉਤਰਿਆ ਨੀ, ਬਟ ਬੰਬੇ ਮੈਨੂੰ ਬੁਲਾਉਣਾ ਸੀ ਬੰਬੇ ਨੇ, ਤੇ ਉਹ ਵੇਟ ਕਰ ਰਿਹਾ ਸਟੇਸ਼ਨ ਤੇ, ਕਹਿੰਦਾ ਯਾਰ ਤੇਰੀ ਟਿਕਟ ਲਈ ਹੋਈ ਆ ਤੂੰ। ਫਿਰ ਮੈਂ ਆਪਣੇ ਬ੍ਰਦਰ ਨੂੰ ਕਿਹਾ, ਬ੍ਰਦਰ ਮੇਰਾ ਕੈਨੇਡਾ ਹੁੰਦਾ ਅਰਮਨ, ਉਹ ਮੈਨੂੰ ਛੱਡ ਕੇ ਆਇਆ, ਤੇ ਕਿੱਦਾਂ ਏਦਾਂ ਟ੍ਰੇਨ ਨਿਕਲੀ ਤੇ ਮੈਂ ਬੈਗ ਸੁੱਟਿਆ, ਮੈਂ ਏਦਾਂ ਵਿੱਚ ਗਿਆ ਤੇ ਬਹਿ ਗਿਆ ਤੇ ਟ੍ਰੇਨ ਤੁਰ ਪਈ। ਤੇ ਇੱਕ ਹਿਜੜਾ ਆਇਆ ਮੈਨੂੰ, ਮੈਨੂੰ ਨਾ ਮੈਂ ਹਿਜੜਿਆਂ ਤੋਂ, ਮਹੰਤਾਂ ਤੋਂ ਬਹੁਤ ਕੁਛ ਸਿੱਖਿਆ, ਮੈਨੂੰ ਬੜੇ ਐਂਟਰਟੇਨ ਹੀ ਲੱਗਦੇ ਹੁੰਦੇ ਸੀਗੇ। ਤੇ ਇੱਕ ਆਇਆ ਉਹਨੇ ਮੇਰੇ ਸਿਰ ਤੇ ਹੱਥ ਰੱਖਿਆ, ਕਹਿੰਦਾ ਹਾਏ ਹਾਏ ਕੀ ਹਾਲ ਹੈ ਸੁਨੀਲ ਸ਼ੈਟੀ। ਉਹਨੇ, ਮੈਂ ਕਿਹਾ ਯਾਰ ਇਹਨੂੰ ਕਿੱਦਾਂ ਪਤਾ ਮੈਂ ਸੁਨੀਲ ਸ਼ੈਟੀ ਨੂੰ ਪਸੰਦ ਕਰਦਾ, ਜਾਂ ਕਹਿੰਦਾ ਜਿਵੇਂ ਰੱਬ ਹੀ ਮੈਨੂੰ ਆਸ਼ੀਰਵਾਦ ਦੇਣ ਵੀ ਤੂੰ ਉਸ ਸ਼ਹਿਰ ਜਾ ਰਿਹਾ ਜਿੱਥੇ ਤੇਰਾ ਹੀਰੋ ਆ, ਜਿੱਥੇ ਤੂੰ ਉਹਨੂੰ, ਮਤਲਬ ਇਹ ਚੀਜ਼ਾਂ ਚ ਮੈਂ ਬਹੁਤ ਬਿਲੀਵ ਕਰਦਾ। ਮੈਨੂੰ ਲੱਗਦਾ ਹੈ ਤਾਂ ਪਾਗਲਪਨ, ਬਟ ਮੈਂ ਡੈਸਟੀਨੀ ਚ ਲਾਅ ਆਫ ਅਟ੍ਰੈਕਸ਼ਨ ਚ ਮੇਰਾ ਇੰਨਾ ਕੋਨਫੀਡੈਂਸ ਹੈ ਕਿ ਮੈਂ ਅੱਜ ਜੋ ਵੀ ਹੈਗਾ ਇੱਕ ਉਸ ਸੁਪਨੇ ਦੇ ਆਧਾਰ ਤੇ ਮੈਂ ਆਪਣੇ ਆਪ ਨੂੰ ਆਰਟਿਸਟ ਬਣਾਇਆ। ਮੈਨੂੰ ਨਹੀਂ ਨੀ ਮਿਲਦੀ ਚੀਜ਼ ਮੈਂ ਅੰਦਰੋਂ ਮੈਂ ਦੇਖ ਲੈਣਾ ਮੈਂ ਡਿਜ਼ਰਵ ਨਹੀਂ ਕਰਦਾ ਹਜੇ ਮੇਰਾ ਵਕਤ ਨਹੀਂ ਆਇਆ। ਉਹ ਸੱਚੀ ਮੈਨੂੰ ਲੱਗਾ ਵੀ ਮਿਲੇਗੀ, ਉਹ ਮਿਲਦੀ ਹੈ ਕੋਈ ਵੀ ਚੀਜ਼ ਹੈ, ਬਟ ਮੇਰੀ ਇੱਛਾਵਾਂ ਹੀ ਬਹੁਤ ਸੀਮਿਤ ਹੈ। ਕਹਿੰਦਾ ਨਾ ਮੇਰੇ ਜ਼ਮੀਰ ਮੈਂ ਬੜਾ ਦਮ ਹੈ ਕਿਉਂਕਿ ਮੇਰੀ ਜ਼ਰੂਰਤੇ ਬਹੁਤ ਕਮ ਹੈ। ਤੇ ਮੈਂ ਆਪਣੇ ਮਾਂ ਬਾਪ ਨੂੰ ਦੇਖਿਆ ਆ ਸਟਰਗਲ ਕਰਦੇ ਸੰਘਰਸ਼ ਕਰਦੇ ਵੀ ਬੰਦੇ ਨੂੰ ਐਲਾਇਦ ਹੈ ਕਿ ਉਨੀ ਕੀ ਜ਼ਮੀਨ ਦੱਬਣ ਲਈ ਚਾਹੀਦੀ ਹੈ, ਦੋ ਵਕਤ ਦੀ ਰੋਟੀ ਚਾਹੀਦੀ, ਇੱਜ਼ਤ ਚਾਹੀਦੀ, ਹੋਰ ਕੁਛ ਨੀ ਚਾਹੀਦਾ ਹੁੰਦਾ। ਬਾਕੀ ਸਾਰੇ ਖਿਆਲੀ ਪਲਾ ਜੋ ਮਰਜ਼ੀ ਕਰ ਲੋ, ਸ਼ਾਂਤੀ ਸੰਤੋਖ ਨਹੀਂ ਨਜ਼ਰ ਆਉਂਦਾ। ਇਹ ਸ਼ਹਿਰ ਉਹ ਸ਼ਹਿਰ ਭੱਜਣਾ ਠਾਲਾ ਸ਼ਹਿਰ ਹੈ, ਬੜਾ ਭੱਜਦਾ। ਬਟ ਜਿਵੇਂ ਤੁਸੀਂ ਸਟੇਸ਼ਨ ਤੇ ਨਿਕਲਦੇ ਹੋ ਮਹੱਲੇ ਚੋਂ, ਤੁਹਾਨੂੰ ਟ੍ਰੈਫਿਕ ਮਿਲਦਾ, ਗੱਡੇ, ਟੈਂਪੂ, ਰਿਕਸ਼ੇ। ਜਿੱਦਾਂ ਤੁਸੀਂ ਹਾਈਵੇ ਤੇ ਜਾਂਦੇ ਹੋ ਟ੍ਰੈਫਿਕ ਨਹੀਂ ਹੁੰਦਾ
ਜੀ,
ਉਦਾਂ ਹੀ ਬੰਬੇ ਸ਼ਹਿਰ ਦੇ ਵਿੱਚ ਵੱਡੇ ਲੈਵਲ ਤੇ ਜਿਹੜੇ ਆਰਟਿਸਟ ਆ ਉਹ ਬੜੇ ਸ਼ਾਂਤ, ਬੜੇ ਚੰਗੇ, ਬੜੇ ਸੱਚੇ ਸੁੱਚੇ ਲੋਕ ਆ। ਥੱਲੇ ਲੋਕ ਕੁਛ ਗਲਤ ਹੈ ਹਰ ਫੀਲਡ ਚ ਹੁੰਦੇ ਆ, ਬੜੇ ਉਹ ਤੁਹਾਨੂੰ ਟੈਲੈਂਟ ਨੂੰ ਅਪਰੋਚ ਨਹੀਂ ਕਰਦੇ, ਹੋਰ ਚੀਜ਼ਾਂ, ਪੋਲੀਟਿਕਸ ਬਹੁਤ ਆ, ਬੜਾ ਕੁਛ ਹੈ। ਇਹ ਚੀਜ਼ਾਂ ਮੈਂ ਸਾਰੀਆਂ ਸਿੱਖੀਆਂ, ਦੇਖਿਆ। ਫਿਰ ਮੈਨੂੰ ਲੱਗਾ ਕਿ ਨਹੀਂ, ਜੇ ਤੁਹਾਡੇ ਚ ਟੈਲੈਂਟ ਹੈ, ਜੇ ਤੁਹਾਡੇ ਚ ਮਤਲਬ ਇਕਾਗਰਤਾ ਹੈ ਵੀ ਆਹ ਮੈਂ ਚੀਜ਼ ਕਰਨੀ ਹੈ, ਤੁਹਾਨੂੰ ਦੁਨੀਆਂ ਦੀ ਕੋਈ ਤਾਕਤ ਨਹੀਂ ਰੋਕ ਸਕਦੀ। ਉਹੀ ਬੰਦੇ ਜਿਹੜੇ ਤੁਹਾਡੇ ਪਹਿਲਾਂ ਟੋਏ ਵੱਢਦੇ, ਫਿਰ ਉਹੀ ਤੁਹਾਡੀ ਪੌੜੀਆਂ ਵੀ ਖੜੀਆਂ ਕਰਦੇ ਆ, ਤਾੜੀਆਂ ਵੀ ਮਾਰਦੇ ਆ। ਤੇ ਮੈਨੂੰ ਲਾਫਟਰ ਚੈਲੰਜ ਨੇ ਮੇਰੀ ਜ਼ਿੰਦਗੀ ਬਦਲੀ। ਮੈਨੂੰ ਵੀ ਜਦੋਂ ਸੁਸ਼ੀਲ ਵਰਮਾ ਲੈ ਕੇ ਗਿਆ ਉੱਥੇ, ਤੇ ਮੈਂ ਹਫ਼ਤੇ ਲਈ ਗਿਆ ਸੀਗਾ, ਤੇ ਉੱਥੇ ਫਿਰ ਮੈਨੂੰ ਇੱਕ ਪਹਿਲਾ ਲਾਈਵ ਸ਼ੋਅ ਕਾਠਮਾਂਡੂ ਦਾ ਮਿਲਿਆ, ਨੇਪਾਲ। ਹਿੰਦੀ ਮੈਂ ਪੰਜਾਬੀ ਬੰਦਾ ਸੀ, ਪਹਿਲਾ ਹਿੰਦੀ ਸ਼ੋਅ ਮੈਂ ਕੀਤਾ। ਮੈਂ ਕਾਠਮਾਂਡੂ ਗਿਆ ਤੇ ਮੈਂ ਵੱਡੇ ਵੱਡੇ ਲਾਫਟਰ ਚੈਲੰਜ ਵਾਲੇ ਬੰਦਿਆਂ ਨੇ ਕੀਤਾ, ਤੇ ਉਹਨਾਂ ਨੂੰ ਲੱਗੇ ਇਹ ਤਾਂ ਬੰਦਾ ਆਇਆ ਨੀ ਲਾਫਟਰ ਚੈਲੰਜ, ਇਹ ਕਿੱਦਾਂ ਯਾਰ ਵਧੀਆ। ਸਭ ਤੋਂ ਬੈਸਟ ਮੇਰੀ ਪਰਫਾਰਮੈਂਸ ਹੀ ਸੀਗੀ ਉੱਥੇ, ਮੈਨੂੰ ਬੜਾ ਪਸੰਦ ਕੀਤਾ ਉੱਥੇ ਇੰਡੀਅਨ ਨੇਪਾਲੀ ਲੋਕਾਂ ਨੇ। ਤੇ ਮੈਨੂੰ ਉਦੋਂ ਫਿਰ ਹੌਸਲਾ ਵੱਧ ਗਿਆ ਵੀ ਮੈਂ ਹਿੰਦੀ ਵੀ ਕਰ ਸਕਦਾ। ਫਿਰ ਮੈਂ ਬੰਬੇ ਜਦੋਂ ਗਿਆ ਸੀਗਾ ਤੇ ਨਾ ਮੈਂ ਦੇਖਿਆ, ਮੈਂ ਕਿਹਾ ਯਾਰ ਵੀ ਜਿਹੜੇ ਏਦਾਂ ਸੰਘਰਸ਼ ਕਰਦੇ ਆ, ਸਟਰਗਲ ਕਰਦੇ, ਏਦਾਂ ਨੀ ਮੈਂ ਆਉਣਾ ਯਾਰ। ਹੁਣ ਮੈਂ ਟੈਲੈਂਟ ਹੈਗਾ ਮੇਰੇ ਚ, ਮੈਂ ਥੋੜਾ ਕਲਾਕਾਰਾਂ ਵੱਲੋਂ ਆਉਣਾ। ਮੈਂ ਰੱਬ ਨੂੰ ਕਿਹਾ ਵੀ ਮੈਨੂੰ ਏਦਾਂ ਨਾ ਬੁਲਾਈ, ਟ੍ਰੇਨ ਦੇ ਵਿੱਚ ਆ ਚਾਰ ਚਾਰ ਬੰਦੇ ਜਿਵੇਂ ਰਹਿੰਦੇ ਆ ਏਦਾਂ। ਉਹ ਰੱਬ ਨੇ ਮੇਰੀ ਸੁਣ ਲਈ, ਮੈਨੂੰ ਲਾਫਟਰ ਚੈਲੰਜ ਦਾ ਕਾਲ ਆਇਆ, ਕਹਿੰਦੇ ਤੂੰ ਯੂ ਆਰ ਸਿਲੈਕਟ, ਆਡੀਸ਼ਨ ਹੋਇਆ, ਮੈਂ ਸਿਲੈਕਟ ਹੋ ਗਿਆ। ਉਹਨੇ ਮੈਨੂੰ ਟਿਕਟ ਭੇਜੀ, ਮੈਂ 5-star ਹੋਟਲ ਚ ਰਿਹਾ, ਠੀਕ ਹੈ। ਤੇ ਇੰਨਾ ਕੁਛ ਹੋਣ ਦੇ ਬਾਵਜੂਦ ਮੈਨੂੰ ਇਹ ਤਾਂ ਪਤਾ ਹੀ ਸੀ ਹੋਣਾ, ਪਤਾ ਸੀਗਾ ਇਹ ਹੋਣਾ। ਮੈਂ ਅਸਲੀ ਕੀ ਪੁੱਛ ਰਿਹਾ ਸੀ ਟੈਕਸੀ ਵਾਲ ਨੂੰ ਪੁੱਛਿਆ, ਮੈਂ ਕਿਹਾ ਅਲਟਾ ਮਾਊਂਟ ਰੋਡ ਤਾਂ ਆਇਆ, ਕਹਿੰਦੇ ਕਿਆ ਵਾਹ ਗਿਆ, ਮੈਂ ਕਿਹਾ ਸੁਨੀਲ ਸ਼ੈਟੀ ਰਹਿੰਦਾ ਹੈ। ਤੋ ਮੇਰੇ ਅੰਦਰ ਨਾ ਫੈਨ ਖੁਸ਼ ਸੀਗਾ, ਕਲਾਕਾਰ ਤਾਂ ਰੱਬ ਨੇ ਮੈਨੂੰ ਬਣਾਇਆ ਹੀ ਹੈ, ਮੈਂ ਫੈਨ ਦੀ ਖੁਸ਼ੀ ਮੈਂ ਲੱਭ ਰਿਹਾ ਸੀ ਯਾਰ। ਮੈਂ ਸੁਨੀਲ ਸ਼ੈਟੀ ਨੂੰ ਇੱਕ ਟਾਈਮ ਤੇ ਲੁਧਿਆਣਾ ਸਟੇਸ਼ਨ ਤੇ ਮਿਲਣ ਗਿਆ ਸੀਗਾ, ਪੁੱਛਣ ਗਿਆ ਸੀ ਕਿ ਲੁਧਿਆਣੇ ਤੋਂ ਬੰਬੇ ਕਿੰਨੇ ਟਿਕਟ ਦੇ ਪੈਸੇ ਲੱਗਦੇ ਆ। ਉਹ ਕਹਿੰਦੇ 650 ਰੁਪਏ। ਮੈਂ ਗੋਲਕ ਚ ਜੋੜਦਾ ਹੁੰਦਾ ਸੀ, ਛੋਟਾ ਜਿਹਾ ਹੁੰਦਾ ਸੀ, ਮੈਂ 6ਵੀਂ 7ਵੀਂ ਚ। ਸੋ ਉਹ ਚੀਜ਼ਾਂ ਮੇਰੇ ਅੰਦਰੋਂ ਅੱਜ ਵੀ ਨਿਕਲੀਆਂ। ਮੈਂ ਉਹ VCR, ਮੈਂ ਉਹ ਸੁਨੀਲ ਸ਼ੈਟੀ, ਧਰਮਿੰਦਰ ਸੰਨੀ, ਉਹ ਫਿਲਮਾਂ, ਉਹ ਗਾਣੇ, ਆਡੀਓ ਕੈਸਟਾਂ ਦੇ ਹੋਰੇ ਚੋਂ ਮੈਂ ਨਿਕਲਿਆ ਹੀ। ਤੇ ਮੈਨੂੰ ਅੱਜ ਵੀ ਖੁਸ਼ੀਆਂ ਦਿੰਦੀਆਂ ਉਹ ਚੀਜ਼ਾਂ। ਤੇ ਮੈਨੂੰ ਉਹ ਬੰਦੇ ਕਿਤੇ ਉਦਾਂ ਦੇ ਮਿਲ ਜਾਂਦੇ ਗੱਲਾਂ ਕਰਨ ਵਾਲੇ, ਮੈਨੂੰ ਐਂ ਲੱਗਦਾ ਕਿ ਯਾਰ ਵਾਹ ਵਾਹ ਸਵਰਗ ਹੀ ਹੈ। ਸੋ ਮੈਨੂੰ ਨੀ ਪਤਾ ਲੱਗਦਾ ਕਿ ਕਲਾ ਕੀ ਹੈ, ਮੈਂ ਅੱਜ ਵੀ ਨੀ ਮੈਨੂੰ ਪਤਾ, ਬਟ ਮੈਨੂੰ ਇੰਨਾ ਪਤਾ ਕਿ ਜੋ ਇੱਥੇ ਤੁਹਾਡੇ ਟੱਚ ਕਰਦਾ ਨਾ ਦਿਲ, ਉਹਦੀ ਲੋਕਾਂ ਦੇ ਵੀ ਟੱਚ ਕਰਦਾ। ਤੇ ਮੇਰੇ ਕੋਲ ਇਮੀਟੇਸ਼ਨ ਦੀ ਇੱਕ ਪਾਵਰ ਹੈ, ਨਕਲ ਦੀ, ਨਕਲ ਮੈਨੂੰ ਰੱਬ ਨੇ ਦਿੱਤੀ ਹੈ। ਤੇ ਅੱਜ ਮੈਨੂੰ ਇਹ ਸਮਝ ਆਈ, ਜਿਹੜੀ ਮਿਮਿਕਰੀ, ਜਿਹੜੀ ਨਕਲ ਦਾ ਟੈਲੈਂਟ ਹੈ, ਬਹੁਤ ਵੱਡਾ ਟੈਲੈਂਟ ਹੈ। ਇੰਨਾ ਹੀ ਐਕਟਿੰਗ ਹੁੰਦੀ ਹੈ, ਇੰਨਾ ਹੀ ਗਾਇਆ ਜਾਂਦਾ, ਇੰਨਾ ਹੀ ਸਟੇਜ ਤੇ ਬੋਲਿਆ ਜਾਂਦਾ, ਇੰਨੇ ਰਿਸ਼ਤੇ ਹੰਢਾਏ ਜਾਂਦੇ ਆ। ਇਹ ਬਹੁਤ ਵੱਡਾ ਟੈਲੈਂਟ ਹੈ, ਇਹ ਤਾਂ ਮੈਨੂੰ ਪਤਾ ਲੱਗ ਗਿਆ। ਤੇ ਕਹਿਣ ਦਾ ਮਤਲਬ ਦੁੱਧ ਮੇਰੇ ਕੋਲ ਹੈਗਾ ਆ, ਹੁਣ ਮੈਨੂੰ ਪਤਾ ਕੀ ਬਣਾਉਣਾ, ਉਹਦਾ ਖੋਇਆ ਬਣਾਉਣਾ, ਪਨੀਰ ਬਣਾਉਣਾ ਤੇ ਦਹੀਂ ਜਮਾਉਣਾ। ਸੋ ਬੰਬੇ ਬੰਬੇ ਨੇ ਫਿਰ ਲਾਫਟਰ ਚੈਲੰਜ ਨੇ ਕਿਸਮਤ ਚੇਂਜ ਕੀਤੀ, ਉੱਥੇ ਵੱਡੇ ਵੱਡੇ ਆਰਟਿਸਟ ਆਏ। ਤੇ ਮੈਨੂੰ ਕਦੇ ਉਹ ਨੀ ਲੱਗਾ ਕਿ ਯਾਰ ਇਹ ਬਹੁਤ ਵੱਡੇ ਆਰਟਿਸਟ ਆ, ਮੈਨੂੰ ਲੱਗਾ ਮੇਰੇ ਵਰਗੇ। ਬਟ ਮੈਂ ਜਿਨ੍ਹਾਂ ਦਾ ਫੈਨ ਸੀਗਾ ਉਹਨਾਂ ਨੇ ਮੈਂ ਫੋਟੋਆਂ ਜ਼ਰੂਰ ਖਿਚਾਈਆਂ, ਮਿਠੁਨ ਚੱਕਰਵਰਤੀ, ਸ਼ਤਰੂਗਨ ਸਿਨਹਾ, ਜਿਹਨਾਂ ਨੂੰ VCR ਤੇ, ਅਜੇ ਦੇਵਗਨ, ਸੁਨੀਲ ਸ਼ੈਟੀ, ਠੀਕ ਹੈ, ਧਰਮ ਭਾਈ, ਸੰਨੀ ਭਾਈ, ਇਹ ਏਦਾਂ ਮਤਲਬ ਕਿ ਫੈਨ ਦੀ ਤਰ੍ਹਾਂ ਮੈਂ ਇੰਜੋਏ ਕੀਤਾ। ਬਸ ਕਲਾਕਾਰ ਤਾਂ ਹੁਣ ਜਾ ਕੇ ਮੈਂ ਬਣਿਆ, ਪਹਿਲਾਂ ਤਾਂ ਮੈਂ ਫੈਨ ਦੀ ਇੰਜੋਏ, ਰੱਬ ਨੇ ਮੇਰੀ ਮਤਲਬ ਲਾਟਰੀ ਲਾਈ ਸੀ।
ਠੀਕ ਹੈ। ਅੱਛਾ ਸੁਨ ਜੀ, ਗੱਲ ਮੈਂਟਰ ਦੀ ਕਰਦੇ ਆ, ਤੁਸੀਂ ਸੁਨੀਲ ਸ਼ੈਟੀ ਹੋਰਾਂ ਦਾ ਜ਼ਿਕਰ ਕਾਫੀ ਵਾਰ ਕਰਦੇ ਹੋ, ਤੁਸੀਂ ਆਪਣੀਆਂ ਇੰਟਰਵਿਊਜ਼ ਦੇ ਵਿੱਚ ਉਹਨਾਂ ਨੂੰ ਮੈਂਟਰ ਮੰਨਦੇ ਹੋ ਸ਼ੁਰੂ ਤੋਂ ਹੀ, ਕਿਉਂਕਿ ਬਹੁਤ ਜ਼ਿਆਦਾ ਜਿਹੜਾ ਅਸਰ ਹੈ ਉਹਨਾਂ ਦੀਆਂ ਫਿਲਮਾਂ ਨੂੰ ਦੇਖ ਕੇ, ਉਹਨਾਂ ਦੀ ਮਿਮਿਕਰੀ ਨੂੰ ਕਰਕੇ, ਔਰ ਜਿਹੜੇ ਤੁਸੀਂ ਸ਼ੋਅਜ਼ ਦੇ ਵਿੱਚ, ਜਿਨ੍ਹਾਂ ਦੇ ਵਿੱਚ ਤੁਸੀਂ ਕੰਪੀਟ ਵੀ ਕੀਤਾ, ਉਹਨਾਂ ਦੇ ਵਿੱਚ ਵੀ ਸੁਨੀਲ ਸ਼ੈਟੀ ਦੀ ਜਿਹੜੀ ਮਿਮਿਕਰੀ ਸੀ ਉਹਨੂੰ ਬਹੁਤ ਜ਼ਿਆਦਾ ਸਲਾਹਿਆ ਵੀ ਗਿਆ, ਪਸੰਦ ਕੀਤਾ ਗਿਆ, ਹਨਾ। ਤੇ ਮੈਂਟਰ ਹੋਣਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੁੰਦੀ ਹੈ, ਹਨਾ। ਤੁਸੀਂ ਉਹਨਾਂ ਤੋਂ ਪ੍ਰਭਾਵਿਤ ਰਹੇ ਆ, ਔਰ ਉੱਥੇ ਜਾ ਕੇ ਜਦੋਂ ਬੰਬੇ ਪਹੁੰਚ ਗਏ, ਬੰਬੇ ਪਹੁੰਚ ਕੇ ਉਹਨਾਂ ਦੇ ਨਾਲ ਤੁਹਾਡਾ ਮਿਲਣਾ ਹੋ ਗਿਆ, ਕਹਿੰਦੇ ਹੁੰਦੇ ਆ ਵੀ ਜੋ ਇੱਕ ਸੁਪਨਾ ਦੇਖਿਆ ਹੁੰਦਾ ਆ ਉਹ ਸਾਕਾਰ ਹੋ ਜਾਂਦਾ ਤਾਂ ਫੇਰ ਲੱਗਦਾ ਹੁੰਦਾ ਵੀ ਹੁਣ ਇਸ ਤੋਂ ਅੱਗੇ ਕੁਛ ਨਹੀਂ। ਪਰ ਜਦੋਂ ਅਸੀਂ ਤੁਹਾਡੀ ਆਰਟਿਸਟਿਕ ਲਾਈਨ ਦੀ ਗੱਲ ਕਰਾਂਗੇ ਤਾਂ ਉਹਦੇ ਵਿੱਚ ਮੈਂਟਰ ਦੇ ਨਾਲ ਨਾਲ ਇਸ ਖੇਤਰ ਦੇ ਵਿੱਚ ਕਿਸੇ ਨੂੰ ਗੁਰੂ ਵੀ ਧਾਰਿਆ, ਕਿਸੇ ਤੋਂ ਹੋਰ ਵੀ ਜਿਹੜੀ ਸਿੱਖਣ ਦੀ ਜਿਹੜੀ ਕੋਸ਼ਿਸ਼ ਕੀਤੀ ਆ, ਦੋਵਾਂ ਸਵਾਲਾਂ ਦਾ ਜਿਹੜਾ ਜਵਾਬ ਆ ਤੁਹਾਡੇ ਤੋਂ ਚਾਹਵਾਂਗੇ।
ਹਾਂਜੀ ਹਾਂਜੀ, ਮੈਂ ਜਦੋਂ ਗਵਰਨਮੈਂਟ ਕਾਲਜ ਪੜ੍ਹਦਾ ਸੀਗਾ ਤੇ ਉਦੋਂ ਤਾਂ ਮਿਮਿਕਰੀ ਵਰਡ ਵੀ ਕਿਸੇ ਨੂੰ ਪਤਾ ਨਹੀਂ ਸੀਗਾ ਤੇ ਨਾ ਹੀ ਕੰਪੀਟੀਸ਼ਨ ਚ ਹੁੰਦੀ ਸੀ ਯੂਥ ਫੈਸਟੀਵਲ ਚ, ਤੇ ਮੈਂ ਆਪਣੀ ਸਿੰਗਿੰਗ ਜਿਹੜਾ ਮੇਰਾ ਗਰੁੱਪ ਸੀਗਾ ਦੋਸਤਾਂ ਦਾ ਉਹਨਾਂ ਨਾਲ ਯੂਥ ਫੈਸਟੀਵਲਾਂ ਤੇ ਜਾਂਦਾ ਸੀ। ਹਿਸਟ੍ਰੋਨਿਕਸ ਮੈਂ ਕਰਦਾ ਸੀ, ਉਹਦਾ ਮੈਂ ਗੋਲਡ ਮੈਡਲਿਸਟ ਰਿਹਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਪੰਜਾਬ ਯੂਨੀਵਰਸਿਟੀ ਚ ਮੈਂ ਜਿੰਨੀ ਚਿਰ ਵੀ ਕੰਪੀਟ ਕੀਤਾ, ਬਟ ਮਿਮਿਕਰੀ ਮੇਰਾ ਟੈਲੈਂਟ ਜ਼ਿਆਦਾ ਸੀਗਾ, ਉਹ ਪਤਾ ਨਹੀਂ ਸੀ। ਹੁਣ ਤਾਂ ਆ ਗਈ, ਪਤਾ ਲੱਗ ਗਈ ਲੋਕਾਂ ਨੂੰ, ਉਦੋਂ ਪਤਾ ਵੀ ਨਹੀਂ ਸੀ। ਤੇ ਮੈਂ ਗੈਸਟ ਆਈਟਮ ਕਰਦਾ ਹੁੰਦਾ ਸੀਗਾ ਤੇ ਕਰਦੇ ਕਰਦੇ ਇੱਕ ਦੋ ਆਰਟਿਸਟ ਮੈਨੂੰ ਮਿਲੇ ਜਲੰਧਰ ਅੰਮ੍ਰਿਤਸਰ ਜ਼ੋਨ ਦੇ, ਵਿਕਾਸ ਮੋਂਗੀਆ, ਰਵੀ ਪਾਲ, ਚੰਦਨ ਪ੍ਰਭਾਕਰ ਵੀ ਉਹਨਾਂ ਚ ਸੀਗਾ, ਜਿਹੜੇ ਜਿਹਨਾਂ ਦਾ ਨਾਮ ਸੀ ਮਿਮਿਕਰੀ ਚ। ਤੇ ਮੈਨੂੰ ਚੰਦਨ ਨੂੰ ਮਿਲਿਆ, ਕਹਿੰਦੇ ਮੇਰੇ ਉਸਤਾਦ ਲਹਿਰੀ ਹੈ, ਸੁਦੇਸ਼ ਲਹਿਰੀ। ਮੂੰਗੀਆ ਨੂੰ ਮਿਲਿਆ, ਉਹ ਕਹਿੰਦੇ ਮੇਰਾ ਉਸਤਾਦ ਚਾਚਾ ਰੌਣਕੀ ਰਾਮ ਹੈ। ਜਦੋਂ ਮੈਂ ਸੁਣਦਾ ਹੁੰਦਾ ਸੀ, ਮੈਂ ਕਿਹਾ ਵੀ ਆਪਣੇ ਆਪਣਾ ਗੱਲਾਂ ਕਰਦਾ ਹੈ ਕਿ ਯਾਰ ਇਹ ਕਿੱਦਾਂ ਉਸਤਾਦ ਬਣਦੇ ਆ, ਕਿੱਦਾਂ ਪੈਸੇ ਦੇਣੇ ਪੈਂਦੇ ਆ, ਜਾਂ ਇੱਥੇ ਮੈਨੂੰ, ਕਿਉਂਕਿ ਉਹ ਜਿੰਨਾ ਕਿ ਮੇਰਾ ਦਿਮਾਗ ਸੀ ਬੱਚੇ ਦਾ। ਤੇ ਫਿਰ ਮੈਂ ਇੱਕ ਬਰਨਾਲਾ ਕੰਪੀਟੀਸ਼ਨ ਹੋਇਆ ਨਾਟ ਮੇਲਾ, ਉਹਦੇ ਚ ਮੈਂ ਇਸਟ੍ਰੋਨਿਕਸ ਫਸਟ ਆਇਆ ਸੀਗਾ ਤੇ ਉੱਥੇ ਜੱਜ ਸੀਗੇ ਪ੍ਰੋਫੈਸਰ ਗਰਗ ਜੀ, ਜਗਦੀਸ਼ ਗਰਗ, ਡੀਏਵੀ ਪ੍ਰੋਫੈਸਰ ਨੇ ਉਹ ਪੰਜਾਬੀ ਵਿਭਾਗ ਦੇ। ਤੇ ਉਹਨਾਂ ਨੇ ਮੈਨੂੰ ਦੇਖਿਆ ਤੇ ਮੈਂ, ਉਹ ਕਹਿੰਦੇ ਯਾਰ ਮਤਲਬ ਪਸੰਦ ਕੀਤਾ, ਕਹਿੰਦੇ ਵੀ ਤੁਸੀਂ ਕੀ ਕਰਦੇ ਹੋ, ਇੱਥੋਂ ਅੱਗੇ ਕੀ ਕਰਨਾ ਚਾਹੁੰਦੇ ਹੋ। ਮੈਂ, ਮੇਰੇ ਕੋਲ ਤਾਂ ਸੱਚੀ ਦੱਸਾਂ ਪੈਸੇ ਨਹੀਂ ਸੀਗੇ ਬੀ ਏ ਤੋਂ ਬਾਅਦ ਪੜ੍ਹਨ ਦੇ, ਤੇ ਮੈਂ ਕਿਹਾ ਜੀ ਮੈਂ ਅਜੇ ਕੁਛ ਨੀ, ਆਰਮੀ ਉਰਮੀ ਚ ਦੇਖ ਰਿਹਾ ਆ ਤੇ ਪੜ ਜਾਵਾਂਗਾ। ਕਹਿੰਦੇ ਤੂੰ ਤਾਂ ਆਰਟਿਸਟ ਵਧੀਆ ਆ, ਤੂੰ ਸਾਡੇ ਕੋਲ ਆ ਕਾਲਜ ਫੈਸਟੀਵਲ ਚ ਤੂੰ ਰਿਪ੍ਰੈਜੈਂਟ ਕਰੀ, ਅਸੀਂ ਤੈਨੂੰ, ਮੈਂ ਤੇਰੀ ਫੀਸ ਫੂਸ ਮਾਫ਼ ਕਰਾ ਦਾਂਗਾ ਉੱਥੇ, ਮੈਨੂੰ ਹੋਰ ਕੀ ਚਾਹੀਦਾ ਸੀ, ਰੱਬ ਨੇ ਭੇਜਿਆ। ਉਹ ਮੇਰੇ ਪਹਿਲੇ ਇੱਕ ਤਰ੍ਹਾਂ ਮੈਂਟਰ ਹੋਏ ਉਹ, ਫਿਰ ਉਹਨਾਂ ਨੇ ਮੈਨੂੰ ਚਾਚਾ ਰੌਣਕੀ ਰਾਮ ਨਾਲ ਮਿਲਵਾਇਆ। ਚਾਚਾ ਰੌਣਕੀ ਰਾਮ ਜੀ ਸਾਡੇ ਯੂਥ ਫੈਸਟੀਵਲ ਤਿਆਰ, ਬਲਵਿੰਦਰ ਵਿੱਕੀ ਭਾਜੀ, ਉਹ ਆਉਂਦੇ ਸੀਗੇ ਸਕਿੱਟ ਤਿਆਰ ਕਰਾਉਣ, ਜਿਵੇਂ ਯੂਥ ਫੈਸਟੀਵਲ ਚ ਕਾਲਜਸ ਜਾਂਦੇ ਆ ਨਾ ਮੈਂਟਰ, ਤੇ ਉਹ ਹਾਇਰ ਕਰਦੇ ਉਹਨਾਂ ਨੂੰ ਆਰਟਿਸਟਾਂ ਨੂੰ ਕਾਲਜ ਵਾਲੇ। ਤੇ ਜਦੋਂ ਉਹ ਆਏ ਤੇ ਮੈਨੂੰ ਏਦਾਂ, ਮੈਂ ਉਹਨਾਂ ਨੂੰ ਬਚਪਨ ਚ ਸੁਣਿਆ ਹੋਇਆ ਸੀਗਾ, ਹਾਂਜੀ ਰਾਮ ਜੀ ਕੀ ਯਾਰ ਹੈ, ਉਦਾਂ ਦੀ ਆਵਾਜ਼ ਮੇਰੇ ਮੈਨੂੰ, ਪਰ ਮੈਂ ਸ਼ਕਲ ਤੋਂ ਵਾਕਫ ਨਹੀਂ ਸੀ ਜ਼ਿਆਦਾ, ਪਗੜੀ ਦਿਮਾਗ ਸੀ ਮੇਰੇ ਉਹ, ਮੈਨੂੰ ਇੰਨਾ ਪਤਾ ਸੀ ਘੁੱਗੀ ਭਾਜੀ ਦੇ ਉਸਤਾਦ ਹੈ, ਮੈਨੂੰ ਇੰਨਾ ਯਾਦ ਸੀਗਾ ਵੀ ਯਾਰ ਉਹਨਾਂ ਦੇ, ਇਹਨਾਂ ਦਾ ਚੇਲਾ ਘੁੱਗੀ ਭਾਜੀ। ਤੇ ਮੈਂ ਬੜਾ ਐਕਸਾਈਟਡ ਉਹਨਾਂ ਨੂੰ ਮਿਲਣ ਲਈ, ਬਟ ਜਦੋਂ ਉਹਨਾਂ ਨੂੰ ਮੈਂ ਮਿਲਿਆ ਉਹ ਐਂਟਰ ਹੋਏ ਹਾਲ ਚ, ਤੇ ਮੈਨੂੰ ਏਦਾਂ ਲੱਗਾ ਕਿ ਮੈਨੂੰ ਰੱਬ ਮਿਲ ਗਿਆ, ਗੁਰੂ, ਮਤਲਬ ਰੀਅਲ ਮਾਇਨੇ ਚ ਉਹਨਾਂ ਦਾ ਜਿਹੜਾ ਔਰਾ ਸੀਗਾ, ਅੱਜ ਏਡੇ ਮਹਾਨ ਬੰਦੇ ਹੋ, ਇੰਨੇ ਗ੍ਰੇਟ, ਮਤਲਬ ਇਜ਼ ਅ ਗ੍ਰੇਟ ਹਿਊਮਨ ਬੀਇੰਗ, ਗ੍ਰੇਟ ਆਰਟਿਸਟ। ਤੇ ਮੈਨੂੰ ਏਦਾਂ, ਮੈਨੂੰ ਵਾਈਬਸ ਏਦਾਂ ਦੀ ਆਈ ਕਿ ਇਹ ਮਤਲਬ ਬੰਦਾ ਹੁਣ ਉਹ ਕਿਸ਼ਤੀ ਮਿਲ ਗਈ ਹੈ ਜਿੰਨਾ ਹੁਣ ਮੈਂ ਪਾਰ ਜਾਣਾ। ਤੇ ਉਹਨਾਂ ਨੇ ਫਿਰ ਮੈਨੂੰ ਬੜਾ ਪਸੰਦ, ਬੜਾ ਪਿਆਰ ਪੈ ਗਿਆ ਮੇਰੀ ਪਹਿਲੀ ਨਜ਼ਰ ਚ ਉਹਨਾਂ ਨੂੰ। ਮੈਨੂੰ ਅਗਲੇ ਦਿਨ ਉਹ ਪ੍ਰੋਗਰਾਮ ਤੇ ਲੈ ਗਏ ਆਪਣੇ ਬੱਦੀ, ਕਹਿੰਦੇ ਤੂੰ ਸਾਡੇ ਨਾਲ ਚੱਲ। ਉਹ ਉੱਥੇ ਮੈਂ ਲਾਈਟ ਚੱਲੀ ਗਈ, ਕੱਲਾ ਮਾਈਕ ਚੱਲਦਾ ਪਿਆ ਸੀਗਾ, ਇੱਕ ਮਾਈਕ ਚ ਉਹਨਾਂ ਨੇ ਫਿਰ ਮੈਨੂੰ ਬੁਲਾਇਆ, ਪਰਫੋਰਮ ਕੀਤਾ ਮੈਂ ਉੱਥੇ ਕੀਤਾ, ਤੇ ਇੰਨਾ ਹਜ਼ਾਰਾਂ ਦੀ ਤਾਦਾਦ ਚ ਆਡੀਅੰਸ ਸੀਗੀ ਤੇ ਬੜਾ ਐਪਰੀਸ਼ੀਏਟ ਹੋਇਆ ਉਹਨਾਂ ਨੂੰ, ਬੜਾ ਅੱਛਾ ਲੱਗਾ ਕਿ ਯਾਰ ਇਹਦੇ ਚ ਟੈਲੈਂਟ ਹੈਗਾ ਬੰਦੇ ਚ, ਵੀ ਤਾਂ ਮੈਨੂੰ ਮਤਲਬ ਜਿੱਦਾਂ ਲਾਈਵ ਪਰਫਾਰਮਰ ਬੜਾ ਵਧੀਆ। ਤੇ ਉਹਨਾਂ ਨੇ ਫਿਰ ਮੈਨੂੰ ਪਹਿਲੀ ਕਮਾਈ ਮੇਰੀ 500 ਰੁਪਇਆ ਦਿੱਤੀ ਸੀਗੀ। ਫਿਰ ਮੈਂ ਵਿੱਕੀ ਭਾਜੀ ਦੇ ਘਰ ਰੋਜ਼ ਆਣਾ ਜਾਣਾ, ਮਤਲਬ ਮੈਨੂੰ ਇੰਨਾ ਸੋਚ ਮੈਨੂੰ ਸੀਗਾ ਵੀ ਉਸਤਾਦਾਂ ਕੋਲ ਜੋ ਮਿਲਦਾ ਲੈ ਲਓ, ਮੈਂ ਉਹਨਾਂ ਦਾ ਇੱਕ ਤਰ੍ਹਾਂ ਕਹਿ ਲਓ ਕਿ ਨਾਲ ਹੀ ਰਹਿਣਾ ਉਹਨਾਂ ਦੇ, ਮਤਲਬ ਉਹਨਾਂ ਨੂੰ ਅਬਜ਼ਰਵ ਕਰਦੇ ਰਹਿਣਾ ਵੀ ਇਹ ਬੰਦਾ ਕਿੱਦਾਂ ਰੀਅਲ ਲਾਈਫ ਚ ਵਿਚਰਦਾ ਆ ਆਡੀਅੰਸ ਨਾਲ, ਪਰਿਵਾਰ ਦੇ ਨਾਲ। ਬੜੀ ਕਲਾ ਤੋਂ ਇਲਾਵਾ ਮੈਂ ਦੂਜੀਆਂ ਚੀਜ਼ਾਂ ਬਹੁਤ ਸਿੱਖੀਆਂ, ਜਿਹੜਾ ਜ਼ਿੰਦਗੀ ਚ ਤੁਹਾਨੂੰ ਵਲ ਮਿਲਣਾ ਹੁੰਦਾ ਹੈ ਨਾ ਜ਼ਿੰਦਗੀ ਚ, ਉਹਨਾਂ ਤੋਂ ਮੈਂ ਬਹੁਤ ਕੁਝ ਸਿੱਖਿਆ। ਤੇ ਮੈਂ ਘੱਟੋ ਘੱਟ 5-6 ਸਾਲ ਫਿਰ ਸਟੇਜ ਸ਼ੋ ਵੀ ਕੀਤੇ, ਉਹਨਾਂ ਦਾ ਫੈਮਿਲੀ ਮੈਂਬਰ ਵਾਂਗੂ ਉਹਨਾਂ ਦੇ ਘਰੇ ਵੀ ਰਿਹਾ, ਜਾਂਦਾ ਹੁੰਦਾ ਸੀਗਾ। ਜਲੰਧਰ ਮੇਰਾ ਟਿਕਾਣਾ ਇੱਕੋ ਸੀਗਾ, 434 ਉਹਦੇ ਮਕਾਨ ਨੰਬਰ ਹੈ, 434 ਮਾਸਟਰ ਤਾਰਾ ਸਿੰਘ ਨਗਰ। ਸੋ ਅੱਜ ਵੀ ਉਹਨਾਂ ਨਾਲ ਉਦਾਂ ਹੀ ਪਿਆਰ ਹੈ, ਕੋਈ ਵੀ ਖੁਸ਼ੀ ਗਮੀ ਜੋ ਸ਼ਰੀਕ ਹੁੰਦੇ ਮੈਂ ਵੀ ਹੁੰਦਾ। ਤੇ ਉਹਨਾਂ ਨੇ ਫਿਰ ਮੈਨੂੰ ਕਿਹਾ ਸੀ ਹੱਸਦੇ ਸਾਂਦਰ ਜੀ, ਕਹਿੰਦੇ ਵੀ ਤੂੰ ਜਿੱਤੇਗਾ, ਕਹਿੰਦੇ ਵੀ ਇਹ ਮੈਨੂੰ ਸੀਗਾ ਵੀ ਉਦਾਂ ਚਲੋ ਉਸਤਾਦ ਪਿਆਰ ਕਰਦੇ ਆ ਤਾਂ ਕਹਿਤਾ, ਬਟ ਉਹ ਗੱਲ ਸੱਚ ਹੋ ਗਈ ਕਿਉਂਕਿ ਉਹਨਾਂ ਦੇ ਅੰਦਰ ਮੈਂ ਨਾ ਇੱਕ ਰੂਹ ਦੇਖੀ ਆ, ਰੱਬ ਦੀ ਰੂਹ, ਜਿਹੜੀ ਬੰਦਾ ਬਿਲਕੁਲ ਡਿਪਲੋਮੈਟ ਨਹੀਂ ਆ, ਕੋਈ ਲੈਣਾ ਦੇਣਾ ਨਹੀਂ ਦੁਨੀਆਦਾਰੀ ਨਾਲ, ਮਤਲਬ ਫਕੀਰ ਫਕੀਰ ਆਰਟਿਸਟ ਨੇ, ਫਕੀਰ ਕਲਾਕਾਰ ਨੇ। ਤੇ ਮੈਨੂੰ ਏਦਾਂ ਲੱਗਦਾ ਕਿ ਏਦਾਂ ਦੇ ਬੰਦੇ ਤੁਹਾਨੂੰ ਜ਼ਿੰਦਗੀ ਸਾਹਮਣੇ ਹੁੰਦੇ ਆ, ਤੁਸੀਂ ਅਕਲ ਦੇ ਨਾਲ ਹਨਾ ਗੁਆਣੇ ਨਹੀਂ ਹੁੰਦੇ, ਉਹਨਾਂ ਨੂੰ ਮੈਟਲਿਜ਼ਮ ਨਾਲ ਨਹੀਂ ਆਪਾਂ ਕੰਪੇਅਰ ਕਰ ਸਕਦੇ। ਤੇ ਉਹ ਫਿਰ ਮੇਰੀ ਕਮਾਈ ਆ ਕਹਿ ਲਓ, ਉਹਨਾਂ ਨੇ ਫਿਰ ਉਹ ਮੇਰੇ ਉਸਤਾਦ ਨੇ ਸਟੇਜ ਦੇ, ਸਟੇਜ ਦੀਆਂ ਬਾਰੀਕੀਆਂ ਮੈਂ ਉਹਨਾਂ ਤੋਂ ਸਿੱਖੀਆਂ ਵੀ ਕਿੱਦਾਂ ਵਿਆਹ ਦੇ ਪ੍ਰੋਗਰਾਮ ਚ ਕਿੱਦਾਂ ਹਾਸੇ ਪਾਣੇ ਆ, ਨਹੀਂ ਤਾਂ ਸਟੈਂਡ ਅਪ ਕਾਮੇਡੀ ਲਈ ਅੱਜ ਆਡੀਅੰਸ ਆਉਂਦੀ ਹੈ ਜਿਹੜੀ ਤਾੜੀਆਂ ਮਾਰਦੀ ਹੈ, ਬੀਅਰ ਦੇ ਗਲਾਸ ਲੈ ਬੈਠੇ ਆ ਸਟੈਂਡਰਡ, ਲੇਕਿਨ ਉਹਨਾਂ ਨੇ ਸਾਨੂੰ ਵਿਆਹਾਂ ਦੇ ਪ੍ਰੋਗਰਾਮ ਚ ਡੀਜੇ ਜਿੱਥੇ ਡਾਂਸਰਾਂ ਨੱਚ ਰਹੀਆਂ ਉਹਦੇ ਵਿੱਚ ਬਾੜ ਦਿੰਦੇ, ਚਲੋ ਹਾਸੇ ਪਾਓ ਦਿਖਾਓ ਮੈਂ ਮਾਈ, ਤੇ ਮੈਂ ਕਹਿੰਦਾ ਸੀ ਭਾਜੀ ਇੱਥੇ ਤੇ ਬੇਇੱਜ਼ਤੀ ਹੋ ਜਾਣੀ ਕੋਈ ਸੁਣਦਾ ਨੀ ਪਿਆ। ਕਹਿੰਦੇ ਕਾਕਾ ਕਲਾਕਾਰ ਦੀ ਬੇਇੱਜ਼ਤੀ ਇੱਜ਼ਤ ਹੁੰਦੀ ਆ, ਜੇ ਤੂੰ ਵਿਆਹ ਦੇ ਪ੍ਰੋਗਰਾਮ ਚ ਹਾਸਾ ਆਤਾ ਲੋਕਾਂ ਨੂੰ ਐਂਟਰਟੇਨ ਕਰ ਗਿਆ ਤਾਂ ਦੁਨੀਆਂ ਦੀ ਕੋਈ ਸਟੇਜ ਤੇਰੇ ਵਾਸਤੇ ਵੱਡੀ ਨੀ
ਹੋਏਗੀ।
ਤੇ ਉਹ ਵਿਆਹ ਦੇ ਪ੍ਰੋਗਰਾਮ ਦਾ ਸਪੈਸ਼ਲਿਸਟ ਹੈ, ਤੇ ਮੈਂ ਉਹਨਾਂ ਤੋਂ ਆਹ ਸਿੱਖਿਆ ਵੀ ਏਦਾਂ ਦੀ ਔਕਵਰਡ ਸਿਚੁਏਸ਼ਨ ਚ ਕਿਵੇਂ ਪਰਫਾਰਮ ਕਰਨਾ ਜਿਹੜਾ ਸਭ ਤੋਂ ਔਖਾ। ਮੈਂ ਉਹਨਾਂ ਤੋਂ ਆਹ ਸਿੱਖਿਆ, ਮੈਂ ਉਹਨਾਂ ਤੋਂ ਸਿੱਖਿਆ ਵੀ ਬੋਲਣ ਤੋਂ ਪਹਿਲਾਂ ਸੁਣਨਾ ਜ਼ਰੂਰੀ ਹੁੰਦਾ, ਪੜ੍ਹਨਾ ਬੜਾ ਜ਼ਰੂਰੀ ਹੁੰਦਾ, ਠੀਕ ਹੈ। ਤੇ ਕਾਮੇਡੀ ਜਿਹੜੀ ਹੈ ਉਹ ਕਦੇ ਵੀ ਕਾਮੇਡੀ ਫਿਲਮਾਂ ਦੇਖ ਕੇ ਨਹੀਂ ਮਿਲਦੀ, ਉਹ ਤੁਹਾਨੂੰ ਟ੍ਰੈਜਡੀ ਚੋਂ ਮਿਲਦੀ ਆ, ਆਮ ਜ਼ਿੰਦਗੀ ਚੋਂ ਮਿਲਦੀ ਹੈ। ਤੇ ਉਹਨਾਂ ਨੇ ਮੈਨੂੰ ਸਿੰਗਿੰਗ ਕਰਨ ਲਈ ਉਹਨਾਂ ਨੇ ਮੈਨੂੰ ਪ੍ਰੇਰਿਆ ਸੀ, ਕਹਿੰਦੇ ਵੀ ਤੇਰੀ ਆਵਾਜ਼ ਬੜੀ ਵਧੀਆ। ਉਹਨਾਂ ਜਦੋਂ ਨਵਾਂ ਨਵਾਂ ਆਇਆ ਸੀ ਕਹਿੰਦੇ ਵੀ ਤੂੰ ਜਲਦੀ ਕਾਮਯਾਬ ਹੋਣਾ ਨਾ, ਸਿੰਗਰ ਬਣ ਜਾ। ਮੈਂ ਕਿਹਾ ਭਾਜੀ ਕਾਮਯਾਬ ਮੈਂ ਜਲਦੀ ਨਹੀਂ ਹੋਣਾ, ਮੈਂ ਸਿੱਖ ਕੇ ਬਣਨਾ। ਕਹਿੰਦੇ ਬਾਕੀ ਠੀਕ ਹੈ, ਕਹਿੰਦੇ ਤੂੰ ਕਿਤੇ ਗੱਲ ਚ ਸੁਰ ਹੈਗਾ, ਥੋੜਾ ਜਿਹਾ ਟ੍ਰੇਨਿੰਗ ਲੈ, ਪਰਫਾਰਮਰ ਤੂੰ ਹੈਗਾ ਆ। ਮੈਨੂੰ ਤਾਂ ਗੱਲ ਸਮਝ ਨੀ ਆਈ, ਮੈਂ ਕਿਹਾ ਪਰ ਕਿਉਂਕਿ ਉਸਤਾਦ ਲੋਕ ਆਪਣੇ ਲੈਵਲ ਤੋਂ ਦੇਖਦੇ ਆ। ਤੇ ਬਟ ਉਹਨਾਂ ਦੀ ਫਿਰ ਮੈਂ ਜਿਹੜੀ ਇੱਛਾ ਆ ਮੈਂ ਲੋਕਡਾਊਨ ਚ ਪੂਰੀ ਕੀਤੀ। ਫਿਰ ਮੈਨੂੰ ਲੱਗਾ ਕਿ ਨਹੀਂ ਹੁਣ ਮੈਂ ਮੇਰਾ ਕੋਨਫੀਡੈਂਸ ਵਧਿਆ ਆ, ਮੈਨੂੰ ਪਤਾ ਲੱਗੀਆਂ ਇਹ ਚੀਜ਼ਾਂ, ਫਿਰ ਮੈਂ ਕੀਤਾ। ਸੋ ਮੇਰੇ ਚਾਚਾ ਰੌਣਕੀ ਰਾਮ ਤੇ ਘੁੱਗੀ ਭਾਜੀ ਨੂੰ ਮੈਂ ਬਹੁਤ ਵਾਚਿਆ ਆ, ਦੇਖਿਆ, ਉਹਨਾਂ ਨੂੰ ਮੈਂ ਬਹੁਤ ਪਸੰਦ ਕਰਦਾ ਕਿਉਂਕਿ ਉਹ ਕਦੇ ਵੀ ਬਿਲੋ ਦਾ ਬੈਲਟ ਜਾ ਕੇ ਸਟੈਂਡਰਡਾਈਜ਼ ਹਮੇਸ਼ਾ ਕਾਮੇਡੀ ਕਰਦੇ ਆ, ਚੰਗਾ ਬੋਲਦੇ ਆ, ਏਦਾਂ ਹੀ ਆਰਟਿਸਟ ਹੋਣਾ ਚਾਹੀਦਾ। ਤੇ ਬਾਕੀ ਫਿਰ ਬੰਬੇ ਚ ਜਿਹੜਾ ਸਿਨੇਮੇ ਦਾ ਮੇਰਾ ਗੁਰੂ ਆ ਸੁਨੀਲ ਸ਼ੈਟੀ, ਧਰਮ ਭਾਜੀ, ਪੁਰਾਣੇ ਜਿਹੜੇ ਐਕਸ਼ਨ ਹੀਰੋ ਨਾ ਮਿਥੁਨ ਚੱਕਰਵਰਤੀ, ਸੁਨੀਲ ਦੱਤ, ਵਿਨੋਦ ਖੰਨਾ, ਇਹਨੂੰ ਬਹੁਤ ਵਧੀਆ ਲੱਗਦੇ ਇਹਨਾਂ ਦੇ ਸਟਾਰਡਮ, ਇਹਨਾਂ ਦੇ ਹੀਰੋਇਜ਼ਮ ਚ ਮੈਂ ਆਪਣੇ ਆਪ ਨੂੰ ਕਿਤੇ ਮਹਿਸੂਸ ਕਰਦਾ ਕਿ ਯਾਰ ਇਹਨਾਂ ਦੇ ਸਟਾਰਡਮ ਚੋਂ ਮੈਂ ਜਸਵੰਤ ਸਿੰਘ ਰਾਠੌਰ ਬਣਿਆ। ਤੇ ਸਟੇਜ ਦੇ ਮੇਰੇ ਉਸਤਾਦ ਨੇ ਚਾਚਾ ਰੌਣਕੀ ਦਾ।
ਅੱਛਾ ਜਸਵੰਤ ਜੀ, ਅੱਜ ਗੱਲਬਾਤ ਦੌਰਾਨ ਮੇਰਾ ਦਿਲ ਕਰਦਾ, ਮੈਨੂੰ ਲੱਗਦਾ ਬਹੁਤ ਸਾਰੇ ਸਰੋਤੇ ਜਿਹੜੇ ਉਹ ਵੀ ਚਾਹੁੰਦੇ ਹੋਣਗੇ, ਇੱਧਰ ਸਾਡੇ ਕੋਲ ਟੈਲੀਗ੍ਰਾਮ ਦੇ ਜ਼ਰੀਏ ਵੀ ਮੈਸੇਜ ਬਹੁਤ ਸਾਰੇ ਪਹੁੰਚ ਰਹੇ ਨੇ, ਤੇ ਕੁਝ ਦੋਸਤ ਜਿਹੜੇ ਉਹ ਸਾਡੇ ਨਾਲ ਈਮੇਲ ਦੇ ਜ਼ਰੀਏ ਵੀ ਜੁੜੇ ਹੋਏ ਆ, ਔਰ ਉਹਨਾਂ ਦੋਸਤਾਂ ਦੇ ਮੈਸੇਜਸ ਇਸ ਵੇਲੇ ਮੈਂ ਸ਼ਾਮਲ ਤਾਂ ਨਹੀਂ ਕਰ ਪਾਵਾਂਗੀ, ਪਰ ਮੈਂ ਇਹ ਜ਼ਰੂਰ ਉਮੀਦ ਕਰਦੀ ਹਾਂ ਕਿ ਉਹ ਤੁਹਾਡੇ ਤੋਂ ਜ਼ਰੂਰ ਅੱਜ ਕੁਝ ਨਾ ਕੁਝ ਸੁਣਨਾ ਜ਼ਰੂਰ ਚਾਹੁਣਗੇ, ਜਿਹੜੇ ਇਸ ਵੇਲੇ ਵੀਡੀਓ ਦੇ ਜ਼ਰੀਏ ਵੀ ਸਾਡੇ ਨਾਲ ਜੁੜੇ ਹੋਏ ਨੇ, ਉਹ ਵੀ ਕੁਝ ਨਾ ਕੁਝ ਦੇਖਣਾ ਜ਼ਰੂਰ ਚਾਹੁਣਗੇ। ਸੋ ਇਹ ਹੁਣ ਅੱਜ ਤੁਹਾਡੇ ਤੇ ਛੱਡ ਦਿੰਦੇ ਹਾਂ, ਤੁਹਾਡੀ ਚੁਆਇਸ ਹੈ ਕਿ ਤੁਸੀਂ ਅੱਜ ਸੁਨੀਲ ਸ਼ੈਟੀ ਹੋਰਾਂ ਤੋਂ ਸ਼ੁਰੂ ਕਰਨਾ ਚਾਹੁੰਦੇ ਹੋ ਜਾਂ ਕਿਸੇ ਵੀ ਕਲਾਕਾਰ ਦੀ ਕੋਈ ਮਮਿਕਰੀ ਜਿਹੜੀ ਹੈ ਉਹ ਜ਼ਰੂਰ ਸਾਡੇ ਨਾਲ ਸਾਂਝੀ ਕਰੋ।
ਓਕੇ, ਮੈਂ ਜਿਵੇਂ ਮਮਿਕਰੀ ਜਿਹੜੀ ਏਦਾਂ ਦਾ ਟੈਲੈਂਟ ਹੈ ਕਿ ਇਹ ਮੇਰੇ ਨਾਲ ਹੀ ਹੈ, ਅੱਜ ਮੈਂ ਕਿੰਨਾ ਕੁਛ ਐਡ ਆਨ ਕਰ ਲਿਆ। ਜਿਵੇਂ ਨਾ ਇੱਕ ਉਹ ਕਹਿ ਲੋ ਕਿ ਬੰਦੇ ਨੇ ਨਾ ਦੁੱਧ ਦਾ ਕੰਮ ਸ਼ੁਰੂ ਕੀਤਾ ਹੁੰਦਾ ਹਲਵਾਈ, ਜਿਵੇਂ ਸਾਡਾ ਘਰ ਨਾ ਪਹਿਲਾਂ ਹਲਵਾਈਆਂ ਦਾ ਘਰ ਸੀਗਾ, ਮੇਰੇ ਡੈਡੀ ਸੱਤ ਭਾਈ ਸੀਗੇ, ਤੇ ਅੱਗੋਂ ਦੋ ਦੋ ਭਰਾ, ਮਤਲਬ ਅਸੀਂ ਰੱਬ ਦੀ ਸੁੱਖ ਨਾ 35-40 ਜਾਣੇ ਹੈਗੇ ਆ, ਏਦਾਂ ਘਰ ਇਕੱਠੇ ਇਕੱਠੇ ਘਰ ਹੈ ਤੇ ਸਾਂਝਾ ਪਰਿਵਾਰ ਹੈ, ਤੇ ਖੁਸ਼ੀ ਗਮੀ ਚ ਨਾਲ ਹੁੰਦੇ ਆ, ਬੜੀ ਵੱਡੀ ਗੱਲ ਹੈ। ਤੇ ਉਹ ਜਦੋਂ ਕਿਤੇ ਅਸੀਂ ਇਕੱਠੇ ਹੋ ਜਾਈਏ ਤਾਂ ਮਹੱਲੇ ਵਾਲੇ ਕਈ ਨਾਰਾਜ਼ ਹੋ ਜਾਂਦੇ, ਉਹ ਕਹਿੰਦੇ ਯਾਰ ਇਹਨਾਂ ਨੇ ਪ੍ਰੋਗਰਾਮ ਰੱਖਿਆ ਸਾਨੂੰ ਬੁਲਾਇਆ ਹੀ ਨਹੀਂ। ਫਿਰ ਉਹਨਾਂ ਨੂੰ ਸਮਝਾਈ ਦਾ ਭਰਾਵਾ ਅਸੀਂ ਤਾਂ ਏਦਾਂ ਉਦਾਂ ਹੀ ਇਕੱਠੇ ਹੋਏ ਸੀਗੇ, ਮਤਲਬ ਏਦਾਂ ਬਰਕਤ ਹੈ। ਤੇ ਉਹ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀਗੇ ਨਾ, ਮੇਰੇ ਡੈਡੀ ਦੇ ਚਾਚੇ ਹਲਵਾਈ ਸੀਗੇ, ਉਹ ਸਾਰੇ ਮਹੱਲਿਆਂ ਚ ਫੇਮਸ ਸੀਗਾ ਹਲਵਾਈਆਂ ਦਾ ਘਰ। ਤੇ ਫਿਰ ਇੱਕ ਟਾਈਮ ਤੇ ਜਾ ਕੇ ਹਲਵਾਈ ਦਾ ਕੰਮ ਸਾਡਾ ਥੋੜਾ ਜਿਹਾ ਡਾਊਨ ਹੋ ਗਿਆ, ਡੈਡੀ ਫਿਰ ਉਹਨਾਂ ਨੇ ਨਾ ਰੇਤੇ ਭਰਤ ਦਾ ਟਰਾਲੀਆਂ ਦਾ ਕੰਮ ਸ਼ੁਰੂ ਕੀਤਾ, ਫਿਰ ਕਹਿੰਦੇ ਰੇਤੇ ਵਾਲਿਆਂ ਦਾ ਘਰ। ਤੇ ਅੱਜ ਮੈਨੂੰ ਦੇਖ ਕੇ ਮੇਰੇ ਚਾਚੇ ਤਾਏ ਦੇ ਮੁੰਡੇ ਵੀ ਇਸ ਫੀਲਡ ਚ ਆਏ ਆ, ਕੋਈ ਥੀਏਟਰ ਜਾਂ ਕੋਈ ਮਿਊਜ਼ਿਕ ਹੈ, ਤੇ ਅੱਜ ਕਹਿੰਦੇ ਕਲਾਕਾਰਾਂ ਦਾ ਘਰ।
ਠੀਕ,
ਤੇ ਉਹ ਬਟ ਹਲਵਾਈ ਜਿਹੜੇ ਆ ਉਹ ਅੰਦਰੋਂ ਨਹੀਂ ਗਿਆ, ਹਲਵਾਈ ਅੱਜ ਵੀ ਮੇਰੇ ਚਾਚੇ ਹੈਗੇ, ਤੇ ਮੈਂ ਵੀ ਆਪਣੇ ਨੂੰ ਹਲਵਾਈਆਂ ਦਾ ਮੁੰਡਾ ਹੀ ਸਮਝਦਾ ਆ। ਤੇ ਉਦਾਂ ਹੀ ਮਿਮਿਕਰੀ ਜਿਹੜੀ ਹੈ ਉਹਨੇ ਮੇਰਾ ਕਦੇ ਪਿੱਛਾ ਨਹੀਂ ਛੱਡਿਆ, ਨਾ ਹੀ ਛੱਡਣਾ, ਕਿਉਂਕਿ ਮੈਂ ਮੰਨ ਲਿਆ ਕਿ ਮਿਮਿਕਰੀ ਬਹੁਤ ਵੱਡਾ ਟੈਲੈਂਟ ਹੈ। ਮਿਮਿਕਰੀ ਜਿਵੇਂ ਇੱਕ ਛੋਟਾ ਜਿਹਾ ਬੱਚਾ ਮਾਂ ਦੀ ਨਕਲ ਕਰਦਾ, ਮਾਂ ਬੋਲਦਾ, ਡੈਡੀ ਬੋਲੋ, ਵੱਡਾ ਬਾਪਾ ਨਕਲ ਹੀ ਹੈ। ਉਸਤਾਦ ਜਦੋਂ ਆਪਣੇ ਨੂੰ ਸਿਖਾਉਂਦਾ ਸਾਰੇ ਗਾਮ, ਉਹ ਵੀ ਨਕਲ ਹੀ ਕਰਦਾ। ਤੇ ਦੁਨੀਆਂ ਚ ਅਸੀਂ ਬੇਸਿਕਲੀ ਬਾਂਦਰ ਤੋਂ ਬੰਦੇ ਬਣੇ ਆ, ਨਕਲ ਸਾਡੀ ਪ੍ਰਵਿਰਤੀ ਹੈ, ਅਸੀਂ ਨਕਲ ਤੋਂ ਪਰੇ ਨਹੀਂ ਹੋ ਸਕਦੇ। ਤੇ ਇਸੇ ਕਰਕੇ ਮੇਰੀ ਜਿਹੜੀ ਸ਼ੁਰੂਆਤ ਹੋਈ ਸੀ, ਇੱਕ ਆਈਟਮ ਤੋਂ ਹੋਈ ਸੀ ਜਿਹਦੀ ਮੈਂ ਚਾਚਾ ਰੌਣਕੀ ਰਾਮ ਦੀਆਂ ਸਟੇਜਾਂ ਤੇ ਕਰਦਾ ਹੁੰਦਾ ਸੀਗਾ, ਉਹ ਇਹ ਸੀ ਕਿ ਐਕਟਰ ਨਾ ਬਾਲੀਵੁੱਡ ਦੇ ਐਕਟਰ ਪੰਜਾਬੀ ਗਾਣੇ ਗਾਉਂਦੇ, ਵੀ ਉਹ ਹਿੰਦੀ ਐਕਟਰ ਕਿੱਦਾਂ ਬੋਲਦੇ ਆ। ਤਾਂ ਜਿਵੇਂ ਸੁਨੀਲ ਸ਼ੈਟੀ ਜੀ ਤੋਂ ਸ਼ੁਰੂਆਤ ਕਰਦੇ, ਸੁਨੀਲ ਸ਼ੈਟੀ ਦੇ ਜਿਵੇਂ ਡਾਇਲੋਗ ਹੈ, ਕਹਿੰਦਾ ਹਰ ਬੰਦੇ ਦੀ ਉਹ ਪੈਣਾ ਵੀ ਆਉਣਾ ਇਸ ਹਫ਼ਤਾ, और मेरे सुनने वाले तालियां बजा कर इसे शेयर ना करेंगे, मैं हौले नहीं दूंगा। मैं आप लोगों को शार्दुल सिकंदर का गाना सुनाऊंगा, एक चरखा गली दे विच डाल लिया, दूजा शर्मा खां दे विच पा लिया, एक तेरिया काशम सौड़ी है, एक तेरा लाल घगरा फ्री है।
ठीक
क्या ठीक है। और जिमें जिमें सन्नी भाजी का मैं बोलता हूं दर्शक कहता, ऐसे तो म्यूजिक की सीढ़ियां बाजार में बहुत बिकती हैं, लेकिन पंजाबी गाना गाने के लिए जो कलेजा चाहिए वो दुनिया के किसी भी बाजार में नहीं बिकता। चट उसे लेके पैदा होता है, और ना किसे नाखियां लाइया, ना किसे ना दिल बचाया, दो कड़ियां बस टाइम पास लाई, आठ मोड़ पे बह गया, एवे रोला पै गया, पैदा में रोला पै गया।
क्या बात है, क्या बात है? जी
ते ओ जिवें अमरीश पुरी साहब दी बड़ी मिमिक्री पसंद करदे हुंदे सीगे, अच्छा चार हफ्ते सां रोज, अरे भाई मैं तुम लोगों को कुलविंदर ढिल्लों का गाना सुनाऊंगा, एक गल आखां ओ वी डर डर के, दिन कटा तेरे बाजो मार मार के, दिल वटे जाना तेरा दिल दस देंगी के नहीं, अरे ऐसी कदे आखी है जे कली के ते मेरे को जो कहेंगे ते नहीं।
बहुत
ए आइटमा बड़िया उदो स्टेज ते पसंद करदे सीगे, ते ए मेरी बड़ी अज भी चाचा रौनकी राम जी नाल कोई स्टेज शेयर करना ओना नु ऐ लगदा कि मैं हजे भी उठे, ओ कहंदे काका ओ सुना जरा किदा एक्टर बकरे बकरे गाने गाते,
प्रफुल्लत हो रही है बहुत सारिया फिल्मां दे विच भी वक वक जिहड़े किरदार है ओह तुसी इस वेले निभाउण जा रहे हो, कुछ आउण वालियां फिल्मां ने कुछ पहला तुसी कर भी चुके हो, उहनां दे उत्ते भी जरूर असी गल करनी चाहवांगे, पर उस तो पहला जसवंत जी थोड़े तो ये जानना चाहवांगे कि जदों असी स्टैंड अप कॉमेडी दी गल करदे आं, क्योंकि मिमिकरी तां होगी कि मिमिकरी दे विच तुसी कोई भी जड़े एक्टर्स ने हना जां फिर कोई जिन्हां दी भी तुसी नकल करनी चाहुंदे हो करदे हो, पर स्टैंड अप कॉमेडी जिहड़ी ओह अपने आप दे विच काफी चैलेंजिंग भी मन्नी जांदी है, जिवें तुसी आपे दस्सिया वी व्याहवां दे विच सब तों वड्डी चैलेंजिंग हुंदी है स्टैंड अप कॉमेडी, क्योंकि आम लोकां नूं जिहड़े कि धुत होए हुंदे उस वेले नशे दे विच हना, और सिर उहनां नूं इह वी नहीं पता हुंदा वी जिहड़ा गाना लवा रहे आ ओह सुणदा वी पिया उहनां नूं कि नहीं सुणदा पिया, पर ओह अपनी हना टोन दे विच जिहड़ा अपना ओह रखदे अपना पक्ष, पर जदों स्टैंड अप कॉमेडी दी गल करदे आ तां स्टैंड अप कॉमेडी जिहड़ी आ बाकी सारियां कलावां दे नालों थोड़ी जिही वक्खरी वी आ और औखी भी आ। तुसी किवें मानदे हो कि जिहड़े हासे आ जिंदगी दे विच परोणे जां फिर जिंदगी दे विच जिहड़े हासे फैलाउणे तुहाडे लई किन्ना चैलेंजिंग हुंदा खुद दे लई, कि हर बार नवा कुछ ना कुछ थानू जी लभना?
जी 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 ओ हां जी हां जी एदां है जी, मैनूं एदां लगदा कि जिवें ना बच्चा छोटा जिहा 3-4 साल उमर तों बोलना शुरू कर दिंदा
जी,
बट की बोलना किथे बोलना बंदे नूं सारी उम्र पता नहीं लगदा। ते दूजी गल जिहड़ी सिंगिंग ते कॉमेडी है, इहदे च फर्क इह है कि सिंगिंग जिहड़ी है ते ओ बंदा जे गाणा हिट हो गया 15-20 साल बाद वी लोकी ओह तो ही सुणनगे यार ओह सुणाओ
जी,
ते कॉमेडी दे विच इक वार तुसी इक चीज सुन ली ते ओह जोक सुन लिया ओह दुबारा नहीं ऑडियंस सुणदी, ओह कहिंदे सुणिया होया, सो ओहदे च इक तां मेहनत बड़ी है, बट अज दी डेट च कॉमेडी सिंगरां तो भी वड्डे ज्यादा पैसा कॉमेडियन लोग कमा रहे हैं स्टैंड अप कॉमेडी वाले, ते पहलां फिलर हुंदे सीगे कॉमेडियन, हुण पिलर हैगे आ ਪੰਜਾਬੀ ਸਿਨੇਮੇ ਚ ਵੀ ਜਿਹੜੇ ਬੰਦੇ ਪਹਿਲਾਂ ਐ ਲੈਂਦੇ ਸੀ ਕਹਿੰਦੇ ਯਾਰ ਆ ਹੀਰੋ ਆ ਇੱਕ ਦੋ ਆਰਟਿਸਟ ਲੈ ਲਓ ਯਾਰ ਮਾੜੇ ਮੋਟੇ ਜਾਂ ਪ੍ਰੋਗਰਾਮਾਂ ਤੇ ਲਿਆਂਦੇ ਵੀ ਸਾਂਹ ਸੂਹ ਦਵਾ ਲਾਂਗੇ, ਹੁਣ ਕਾਮੇਡੀ ਦੇ ਅਲੱਗ ਸ਼ੋਅ ਆ, ਫਿਲਮਾਂ ਚ ਕਹਿੰਦੇ ਹੀਰੋ ਕੋਈ ਵੀ ਲੈ ਲਓ ਯਾਰ ਆਲੇ ਦੁਆਲੇ ਆਰਟਿਸਟ ਵਧੀਆ ਰੱਖਿਓ 2-4 ਕੋਈ, ਤੋ ਵਕਤ ਬਦਲ ਗਿਆ, ਉਹਦਾ ਕਾਰਨ ਹੈ ਕਿ ਇੱਕ ਪੁਰਾਣੀ ਗੱਲ ਹੈ ਕਿ ਜਿਹੜਾ ਸੱਚ ਹੈ ਉਹ ਕਦੇ ਵੀ ਨਾ ਤੁਸੀਂ ਛੁਪਾ ਨੀ ਸਕਦੇ, ਰੇਅਰ ਟੈਲੈਂਟ ਹੈ, ਰੀਅਲ ਟੈਲੈਂਟ ਹੈ ਕਾਮੇਡੀ, ਠੀਕ ਹੈ, ਕਿਉਂਕਿ ਕਾਮੇਡੀ ਸਿੱਖੀ ਨਹੀਂ ਜਾ ਸਕਦੀ, ਦੁਨੀਆਂ ਦੀ ਹਰ ਟੈਲੈਂਟ ਦੀ ਦੁਨੀਆਂ ਚ ਹਰ ਚੀਜ਼ ਦੀ ਯੂਨੀਵਰਸਿਟੀ ਹੈਗੀ ਹੈ, ਡਾਕਟਰੀ ਦੀ ਹੈ, ਇੰਜੀਨੀਅਰਿੰਗ ਦੀ ਹੈ, ਮਿਊਜ਼ਿਕ ਦੀ ਹੈ, ਐਕਟਿੰਗ ਦੀ ਵੀ ਹੈ, ਕਾਮੇਡੀ ਦੀ ਕਦੇ ਕੋਈ ਯੂਨੀਵਰਸਿਟੀ ਨਹੀਂ ਮਿਲੇਗੀ ਜਿੱਥੇ ਕਾਮੇਡੀ ਸਿਖਾਈ ਜਾਂਦੀ ਹੈ, ਇਹ ਬੋਰਨ ਹੁੰਦੀ ਹੈ, ਇਹ ਤੁਸੀਂ ਖੁਦ ਸੈਂਸ ਆਫ ਹਿਊਮਰ, ਖੁਦ ਆਪਣੇ ਆਪ ਨੂੰ ਤਰਾਸ਼ਣਾ ਹੁੰਦਾ। ਜਿਵੇਂ ਫੋਰ ਐਗਜ਼ਾਮਪਲ, ਮੈਂ ਜਦੋਂ ਮਿਮਿਕਰੀ ਸਟਾਰਟ ਕੀਤੀ ਸੀ ਨਾ, ਤੇ ਮੈਨੂੰ ਕੁਛ ਨੀ, ਚੁਟਕਲੇ ਵੀ ਨੀ ਆਉਂਦੇ ਸੀ ਸੁਣਾਣੇ, ਮਤਲਬ ਕੋਨਫੀਡੈਂਸ ਨਹੀਂ ਸੀਗਾ। ਮਿਮਿਕਰੀ ਕਰਕੇ ਮੇਰਾ ਕੋਨਫੀਡੈਂਸ ਵਧਿਆ, ਫਿਰ ਹੌਲੀ ਹੌਲੀ ਮੈਂ ਖੁਦ ਹੀ ਮੈਂ ਹਿੱਟ ਹੋ ਗਿਆ ਸੀ ਮਿਮਿਕਰੀ ਯੂਥ ਫੈਸਟੀਵਲ ਸਟੇਜਾਂ ਤੇ। ਮੈਂ ਚਾਹੁੰਦਾ ਤਾਂ ਮਿਮਿਕਰੀ ਕਰਕੇ ਮੈਂ 150 ਲੋਕਾਂ ਦੀ ਆਵਾਜ਼ ਕੱਢਦਾ ਸੀ, ਅੱਜ ਤੋਂ 15-20 ਸਾਲ ਪਹਿਲਾਂ। ਤੇ ਅੱਜ ਕਈ ਗਿਨੀਜ਼ ਬੁੱਕ ਚ ਜਿਵੇਂ ਕਹਿੰਦੇ ਆ ਵੀ ਇਤਨੀ ਆਵਾਜ਼ਾਂ, ਮੈਂ ਗਿਣਤੀ ਤੇ ਗਿਆ ਹੀ ਨੀ ਕਦੇ। ਮੈਨੂੰ ਐਂ ਲੱਗਾ ਕਿ ਯਾਰ ਇਹ ਤਾਂ ਟੈਲੈਂਟ ਹੈ, ਇਹ ਤਾਂ ਕੁਦਰਤ ਚ ਤਾਂ ਹਜ਼ਾਰਾਂ ਲੱਖਾਂ ਪ੍ਰਾਣੀ ਨੇ, ਤੇ ਤੁਸੀਂ ਇਹਦੀ ਤਾਂ ਗਿਣਤੀ ਕਰ ਹੀ ਨੀ ਸਕਦੇ। ਜੇ ਤੁਹਾਡੇ ਚ ਟੈਲੈਂਟ ਹੈ, ਤੁਸੀਂ ਏਲੀਅਨ ਦੀ ਆਵਾਜ਼ ਵੀ ਕੱਢ ਦੋਗੇ, ਤੁਸੀਂ ਪ੍ਰੋਫੈਸਰ ਦੀ ਵੀ ਕੱਢ ਦੋਗੇ, ਤੁਸੀਂ ਸਾਊਥ ਇੰਡੀਅਨ ਦੀ ਵੀ ਕੱਢ ਦੋਗੇ, ਤੁਸੀਂ ਗੱਡੀ ਦੀ ਆਵਾਜ਼ ਵੀ ਕੱਢ ਦੋਗੇ ਜੇ ਤੁਹਾਡੇ ਅੰਦਰ ਟੈਲੈਂਟ ਹੈ। ਤੇ ਫਿਰ ਮੈਨੂੰ ਖੁਦ ਨੂੰ ਐਂ ਲੱਗਾ, ਮੈਂ ਕਿਹਾ ਯਾਰ ਮੈਂ ਵੀ ਯਾਰ ਜਿਵੇਂ ਕੰਟੈਂਟ ਵੀ ਚਾਹੀਦਾ, ਕਿੱਦਾਂ ਲੋਕੀ ਬੋਲਦੇ ਆ। ਫਿਰ ਮੈਨੂੰ ਸਮਝ ਆਈ ਮਿਹਨਤ ਕਰਦੇ ਆ, ਇਹ ਕੋਈ ਰਟੀਆਂ ਰਟਾਈਆਂ ਗੱਲਾਂ ਜਾਂ ਇਕਦਮ ਨੀ ਬੋਲਦੇ, ਮਿਹਨਤ ਹੈ ਹਰ ਚੀਜ਼ ਪਿੱਛੇ। ਫਿਰ ਮੈਂ ਉੱਥੇ ਮਿਹਨਤ ਕੀਤੀ, ਜੋਕਸ ਦੀਆਂ ਕਿਤਾਬਾਂ ਪੜ੍ਹੀਆਂ, ਫਿਰ ਮੈਂ ਲੱਗਿਆ ਨਹੀਂ, ਚੁਟਕਲਿਆਂ ਦੀ ਕਿਤਾਬਾਂ ਪੜ੍ਹ ਕੇ ਕਾਮੇਡੀ ਨਹੀਂ ਹੁੰਦੀ, ਸਹਿਜ ਹੁੰਦੀ ਆ, ਇਹ ਮੈਨੂੰ ਸਮਝ ਆਈ ਗੱਲ। ਫਿਰ ਹੌਲੀ ਹੌਲੀ ਜਦੋਂ ਮੈਂ ਕਾਮੇਡੀ ਚ ਮੈਨੂੰ ਮੇਰਾ ਨਾਮ ਬਣ ਗਿਆ, ਪੈਸੇ ਕਮਾਉਣ ਲੱਗ ਗਿਆ, ਫਿਰ ਮੈਨੂੰ ਲੱਗਾ ਨਹੀਂ ਯਾਰ ਇਹ ਦਾਇਰਾ ਬੜਾ ਛੋਟਾ ਆ, ਇਹ ਜਿਹੜੀ ਕਾਮੇਡੀ ਆ, ਸਟੈਂਡ ਅਪ ਕਾਮੇਡੀ ਬਹੁਤ ਵੱਡਾ ਟੈਲੈਂਟ ਆ, ਜੇ ਇਹਨੂੰ ਥੋੜਾ ਜਿਹਾ ਟੈਕਨੀਕਲੀ ਸਮਝ ਕੇ ਸਿਨੇਮੇ ਵੱਲ ਲਿਜਾਇਆ ਜਾ ਸਕੇ ਟੈਲੈਂਟ ਨੂੰ, ਜਿਵੇਂ ਜੌਨੀ ਲੀਵਰ ਲੈ ਕੇ ਗਏ ਆ ਜਾਂ ਗੁਰਪ੍ਰੀਤ ਘੁੱਗੀ ਲੈ ਕੇ ਗਏ ਆ ਫਿਲਮਾਂ ਚ, ਸਿਨੇਮੇ ਚ, ਏਦਾਂ ਮੈਂ ਕਰਨਾ ਚਾਹੁੰਦਾ 70 MM। ਮੈਨੂੰ ਸਿਨੇਮੇ ਦਾ ਤਾਂ, ਕਿਉਂਕਿ ਫਿਲਮਾਂ ਮੇਰੀਆਂ ਉਸਤਾਦ ਹੈ ਸਿਨੇਮਾ, ਤੇ ਮੈਂ ਫਿਰ ਫਿਲਮਾਂ ਦੀ ਟੈਕਨੀਕਲੀ, ਮੈਨੂੰ 8-10 ਸਾਲ ਮੈਂ ਫਿਲਮਾਂ ਤੇ ਲਾਏ, ਸਿੱਖੀਆਂ, ਫਿਲਮਾਂ ਕੀਤੀਆਂ ਵੀ, ਕਈ ਡੱਬਾ ਬੰਦ ਵੀ ਰਹੀਆਂ, ਬਟ ਮੈਂ ਐਜ਼ ਐਨ ਐਕਟਰ ਆਪਣੇ ਆਪ ਨੂੰ ਦੇਖਿਆ ਵੀ ਯਾਰ ਮੈਂ ਬੇਸਿਕਲੀ ਆਹ ਹੈਗਾ ਵੀ ਜਿਹੜੀ ਚੀਜ਼ ਟੈਕਨੀਕਲੀ ਇਹ, ਕਿਉਂਕਿ ਫਿਲਮ ਤੁਹਾਨੂੰ 10 ਸਾਲ ਉਮਰ ਕਰਦੀ ਹੈ, ਟੀਵੀ ਉਦੋਂ ਤੱਕ ਹੈ ਜਦੋਂ ਤੱਕ ਦੂਜਾ ਸ਼ੋਅ ਨਾ ਆਵੇ, ਠੀਕ ਹੈ। ਤੇ ਮੈਂ ਕਿਹਾ ਕਿਉਂ ਨਾ ਫਿਰ ਏਦਾਂ ਦਾ ਕੁਛ ਕਰੀਏ ਕਿ ਜਿਹੜਾ ਲੋਕਾਂ ਦੇ ਵਿੱਚ ਜ਼ਿਆਦਾ ਦੇਰ ਤੱਕ ਦਿਮਾਗ ਦੇ ਵਿੱਚ ਰਵਾਂ, ਹੈਨਾ। ਕੱਚੀ ਛੱਲੀ ਵੇਚਣੀ ਬੰਦ ਕਰਤੀ, ਮੈਂ ਕਿਹਾ ਉਹਨਾਂ ਦਾ ਪੌਪਕੋਰਨ ਬਣਾ ਕੇ ਵੇਚਾਂਗੇ, 4:30 ਕੈਰਮਲ ਪੌਪਕੋਰਨ, ਉਹ ਉੱਦਾਂ ਦਾ ਮੇਰੇ ਦਿਮਾਗ ਚ ਮਾਇੰਡ ਚ ਆਇਆ। ਤੇ ਬਾਕੀ ਜਿਹੜੀ ਗੱਲ ਕਾਮੇਡੀ ਦੀ ਤੁਸੀਂ ਕੀਤੀ ਹੈ, ਸਟੈਂਡ ਅਪ ਕਾਮੇਡੀ ਕਦੇ ਵੀ ਖਤਮ ਨਹੀਂ ਹੋ ਸਕਦੀ। ਜਦੋਂ ਪੁਰਾਣੇ ਜ਼ਮਾਨੇ ਚ ਇੱਕ ਰਾਜਾ ਹੁੰਦਾ ਸੀ ਨਾ ਵਜ਼ੀਰ, ਉਹ ਬਾਕੀ ਸਾਰੇ ਦਰਬਾਰੀ ਬੈਠੇ ਹੁੰਦੇ ਸੀਗੇ, ਤੇ ਰਾਜਾ ਵਜ਼ੀਰ ਨੂੰ ਕਹਿੰਦਾ ਸੀਗਾ ਚੱਲ ਮੇਰਾ ਦੱਸ ਜਰਾ ਹੁਕਮ ਸਾਰਿਆਂ ਨੂੰ ਸੁਣਾ। ਉਹਦੇ ਚ ਟੈਲੈਂਟ ਹੁੰਦਾ ਸੀਗਾ ਕਿ ਕਿਵੇਂ ਉਹ ਸਪੋਂਟੇਨੀਅਸ ਸਾਰਿਆਂ ਨੂੰ ਆਰਡਰ ਦਿੰਦਾ ਸੀਗਾ, ਤੇ ਉਹ ਉਸ ਤੋਂ ਬਾਅਦ ਸਾਡਾ ਮੁਲਕ ਆਜ਼ਾਦ ਹੋ ਗਿਆ। ਵੱਡੇ ਵੱਡੇ ਨਹਿਰੂ, ਜਵਾਹਰ ਲਾਲ ਨਹਿਰੂ ਜੀ ਆਰਗੇ, ਜਾਂ ਅਟਲ ਬਿਹਾਰੀ ਵਾਜਪੇਈ ਜੀ ਆਰਗੇ, ਜਾਂ ਅੱਜ ਨਰਿੰਦਰ ਮੋਦੀ, ਇਹ ਸਿਰਫ ਬੋਲੀ ਤੇ ਸਟੈਂਡ ਅਪ ਕਾਮੇਡੀ ਕਰਦੇ ਆ, ਹੋਰ ਕੁਛ ਨੀ ਕਰਦੇ। ਸਟੈਂਡ ਅਪ ਟੈਲੈਂਟ ਹੈ, ਸਟੈਂਡ ਅਪ ਟੈਲੈਂਟ ਹੈ ਉਹਨਾਂ, ਬਸ ਉਹ ਸ਼ਬਦ ਚੇਂਜ ਹੋ ਗਏ, ਉਹ ਮਾਹੌਲ ਚੇਂਜ ਹੋ ਗਿਆ ਤੇ ਉਹ ਨੇਤਾ ਬਣ ਗਏ। ਇਹਨੂੰ ਹੀ ਆਪਾਂ ਕਾਮੇਡੀ ਚ ਲਿਆਈਏ ਵੀ ਇਹਨੂੰ ਹਸਾਣਾ ਆ ਗੱਲਾਂ, ਥੋੜੀ ਜਿਹੀ ਮਿਹਨਤ ਕਰਕੇ ਉਹ ਸਟੈਂਡ ਅਪ ਕਾਮੇਡੀ ਹੈ। ਸੋ ਬਹੁਤ ਵੱਡਾ ਟੈਲੈਂਟ ਹੈ, ਬੋਲਣ ਵਾਲਾ ਬੰਦਾ ਹਮੇਸ਼ਾ ਰਾਜ ਕਰ ਸਕਦਾ, ਜਿਹਦੇ ਕੋਲ ਬੋਲਣ ਦਾ ਟੈਲੈਂਟ ਹੈ ਨਾ, ਕਿਤੇ ਵੀ ਕਿਸੇ ਵੀ ਸਿਚੁਏਸ਼ਨ ਤੇ ਉਹ ਮਹਿਫਲ ਲੁੱਟ ਲੈਂਦਾ, ਠੀਕ ਹੈ। ਤੇ ਇਸੇ ਕਰਕੇ ਟੈਲੈਂਟ ਨੂੰ ਮੈਂ ਹਮੇਸ਼ਾ ਸਟੱਡੀ ਕਰਦਾ, ਹਰ ਮੌਕੇ ਤੇ ਕਿੱਦਾਂ ਵੀ ਕੋਸ਼ਿਸ਼ ਕਰਦਾ। ਮੈਂ ਕੁਛ ਵੀ ਨੀ ਮੰਨਦਾ ਜਦੋਂ ਮੈਂ ਮਾਈਕ ਤੋਂ ਪਰੇ ਹੁੰਦਾ, ਮੈਂ ਸਟੂਡੈਂਟ ਹੁੰਦਾ, ਬਟ ਜਦੋਂ ਮੈਂ ਓਬਜ਼ਰਵ ਕਰਦਾ, ਮੈਂ ਕਿਤੇ ਸ਼ੋਅ ਤੇ ਜਾਂਦਾ, ਮੈਂ ਪਹਿਲਾਂ ਓਬਜ਼ਰਵ ਕਰਦਾ ਵੀ ਕਿੱਦਾਂ ਦੀ ਆਡੀਅੰਸ ਹੈ, ਹਨਾ, ਉਹ ਸਾਰੀ ਮਿਹਨਤ ਲੱਗਦੀ ਹੈ। ਉਸ ਤੋਂ ਬਾਅਦ ਜਿਹੜਾ ਅੱਗੇ ਸਟੇਜ ਤੇ ਆ ਕੇ ਸੁਣਾ ਰਹੇ ਹੁੰਦੇ ਆ, ਉਹ ਸਾਡੀ ਮਿਹਨਤ ਹੈ, ਓਬਜ਼ਰਵ ਕੀਤਾ, ਕਿਉਂਕਿ ਸਪੋਂਟੇਨੀਅਸ ਦੁਨੀਆ ਚ ਕੋਈ ਵੀ ਨੀ ਹੈਗਾ, ਕੋਮੇਡੀਅਨ ਕੋਈ ਵੀ ਨੀ ਬੋਲ ਸਕਦਾ, ਸਿਵਾਏ ਰੱਬ ਤੋਂ ਕੁਛ ਵੀ ਅਸਲੀ ਨੀ ਹੈਗਾ, ਨਕਲੀ ਹੈ ਸਭ ਕੁਝ, ਠੀਕ ਹੈ। ਤੇ ਇਹ ਮਿਹਨਤ ਹੈ, ਇਹ ਮਿਹਨਤ ਹੈ, ਇਹ ਜਿਹੜਾ ਵੀ ਬੰਦਾ ਮਿਹਨਤ ਕਰੇਗਾ ਆਪਣੇ ਆਪ ਨੂੰ ਪਹਿਚਾਣੇਗਾ, ਪਹਿਲਾਂ ਤਾਂ ਪਹਿਚਾਣੋ ਕਿ ਮੇਰੇ ਚ ਟੈਲੈਂਟ ਹੈ, ਉਹਦੇ ਤੇ ਕੰਮ ਕਰੋ, ਨਾ ਕਿ ਦੂਜੇ ਵੱਲ ਦੇ ਕੇ ਆਹ ਚੀਜ਼ ਚੱਲਦੀ ਪਈ ਆਹ ਕਰ ਲੋ, ਏਦਾਂ ਨੀ ਹੁੰਦਾ। ਆਪਣੇ ਆਪ ਨਾਲ ਕੰਪੀਟੀਸ਼ਨ ਕਰੋ।
ਜੀ ਜੀ ਬਿਲਕੁਲ। ਸੋ ਵਾਕਈ ਆਲੇ ਦੁਆਲੇ ਦੇ ਵਿੱਚੋਂ ਹੀ ਇਹ ਜਿਹੜੇ ਹਾਸੇ ਲੱਭਣੇ ਅਸਲ ਦੇ ਵਿੱਚ ਕਿਸੇ ਕਿਸੇ ਦੇ ਹਿੱਸੇ ਆਉਂਦੇ ਆ, ਕਿਉਂਕਿ ਹਰ ਕੋਈ ਇਹ ਜਿਹੜਾ ਟੈਲੈਂਟ ਹੈ, ਇਹ ਹੁਨਰ ਜਿਹੜਾ ਉਹ ਨਹੀਂ ਰੱਖਦਾ। ਸੋ ਤੁਹਾਡੇ ਹਿੱਸੇ ਇਹ ਹੁਨਰ ਪਰਮਾਤਮਾ ਨੇ ਦਿੱਤਾ ਹੈ ਨਾ, ਤੇ ਇਸ ਹੁਨਰ ਜ਼ਰੀਏ ਤੁਹਾਡੀ ਇੱਕ ਵੱਖਰੀ ਜਿਹੜੀ ਪਛਾਣ ਹੈ ਉਹ ਨਾ ਸਿਰਫ ਪੰਜਾਬ ਦੇ ਵਿੱਚ, ਨਾ ਸਿਰਫ ਭਾਰਤ ਦੇ ਵਿੱਚ, ਜੇ ਮੈਂ ਤਾਂ ਕਹਾਂਗੀ ਕਿ ਜਿੱਥੇ ਵੀ ਪੰਜਾਬੀ ਵਸਦੇ ਹੋ, ਜਸਵੰਤ ਨੂੰ ਜਾਣਦੇ ਇੱਕ ਸਟੈਂਡ ਅਪ ਕਮੇਡੀਅਨ ਦੇ ਤੌਰ ਦੇ ਉੱਤੇ, ਇੱਕ ਅਦਾਕਾਰ ਦੇ ਤੌਰ ਦੇ ਉੱਤੇ, ਹੁਣ ਤੁਸੀਂ ਫਿਲਮਾਂ ਦੇ ਵਿੱਚ ਵੀ ਜਾਣਾ ਸ਼ੁਰੂ ਕੀਤਾ ਹੈ। ਕੁਝ ਫਿਲਮਾਂ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਰਿਲੀਜ਼ ਵੀ ਹੋਈਆਂ, ਉਹਨਾਂ ਦੇ ਉੱਤੇ ਥੋੜੀ ਜਿਹੀ ਗੱਲ ਜ਼ਰੂਰ ਕਰੀਏ, ਔਰ ਆਉਣ ਵਾਲੇ ਜਿਹੜੇ ਤੁਹਾਡੇ ਪ੍ਰੋਜੈਕਟਸ ਨੇ ਉਹਨਾਂ ਦੇ ਉੱਤੇ ਗੱਲ ਕਰਾਂਗੇ, ਤੇ ਫਿਰ ਤੁਹਾਡਾ ਜਿਹੜਾ ਮੈਸੇਜ ਆ ਉਹ ਵੀ ਜ਼ਰੂਰ ਲਵਾਂਗੇ, ਕਿਉਂਕਿ ਅੱਜ ਕੱਲ੍ਹ ਇਹ ਬਹੁਤ ਦੇਖਣ ਦੇ ਵਿੱਚ ਆਉਂਦਾ ਹੈ। ਯੂਟਿਊਬ ਦਾ ਜ਼ਮਾਨਾ ਹੋ ਗਿਆ, ਯੂਟਿਊਬ ਤੇ ਹਰ ਕੋਈ, ਟਿਕਟੌਕ ਦਾ ਜ਼ਮਾਨਾ ਹੋ ਗਿਆ, ਹਨਾ, ਹਰ ਕੋਈ ਕਾਮੇਡੀ ਕਰ ਰਿਹਾ ਆਪਣੇ ਵੱਲੋਂ, ਔਰ ਅਸੀਂ ਵੀ ਇਸ ਚੀਜ਼ ਦੇ ਲਈ ਆਪਣੇ ਆਪ ਨੂੰ ਅਜੇ ਤਿਆਰ ਨਹੀਂ ਕਰ ਰਹੇ ਕਿ ਕਿਹੜੀ ਚੀਜ਼ ਜਿਹੜੀ ਉਹ ਵੇਖਣ ਯੋਗ ਹੈ, ਕਿਹੜੀ ਚੀਜ਼ ਨਹੀਂ ਵੇਖਣ ਯੋਗ, ਕਿਉਂਕਿ ਖੁੱਲੇ ਆਮ ਸਾਰਾ ਕੁਛ ਜਿਹੜਾ ਪਰੋਸਿਆ ਜਾ ਰਿਹਾ, ਹਨਾ। ਸੋ ਅੱਜ ਦੇ ਦੌਰ ਦੇ ਵਿੱਚ ਇਸ ਤਰ੍ਹਾਂ ਦਾ ਜੋ ਵੀ ਹੋ ਰਿਹਾ ਉਹਦੇ ਉੱਤੇ ਵੀ ਅਸੀਂ ਗੱਲਬਾਤ ਜਿਹੜੀ ਉਹ ਕਰਾਂਗੇ। ਫਿਲਹਾਲ ਤੁਹਾਡੇ ਫਿਲਮੀ ਸਫ਼ਰ ਦੇ ਉੱਤੇ ਆਉਂਦੇ ਹਾਂ।
ਹਾਂਜੀ, ਮੈਂ ਬਿਲਕੁਲ ਤੁਹਾਡੀ ਜਿਹੜਾ ਤੁਸੀਂ ਸਵਾਲ ਜਾਂ ਗੱਲ ਕੀਤੀ ਉਹਦੇ ਨਾਲ ਜੁੜਦੀ ਹੀ ਚੀਜ਼ ਹੈ, ਕਿਉਂਕਿ ਦੇਖੋ ਕਲਾਕਾਰ ਮੇਰੀ ਰੋਜ਼ੀ ਰੋਟੀ ਹੈ, ਕਲਾ ਇਹ ਚੀਜ਼, ਤੇ ਇਹ ਵੀ ਇਹ ਅੱਜ ਕੱਲ ਨਾ ਡਿਪਾਰਟਮੈਂਟਲ ਸਟੋਰ ਦਾ ਜ਼ਮਾਨਾ ਹੈ। ਤੁਸੀਂ ਇੱਕ ਸਟੋਰ ਚ ਜਾਂਦੇ ਹੋ, ਉੱਥੇ ਸਾਰਾ ਕੁਛ ਮਿਲ ਜਾਂਦਾ, ਘਰ ਦਾ ਰਾਸ਼ਨ ਵੀ ਮਿਲ ਜਾਂਦਾ, ਸ਼ੈਂਪੂ, ਕਰੀਮਾਂ, ਝਾੜੂ, ਠੀਕ ਹੈ, ਬੁਕਸ ਬੱਚਿਆਂ ਦੀਆਂ, ਸਟੇਸ਼ਨਰੀ ਵੀ ਮਿਲ ਜਾਂਦੀ ਹੈ। ਸੋ ਉਦਾਂ ਹੀ ਕਲਾਕਾਰ ਵੀ ਅੱਜ ਕੱਲ ਉਦਾਂ ਹੀ ਹੋਣਾ ਚਾਹੀਦਾ। ਇਹ ਅੱਜ ਨੀ, ਪੁਰਾਣੇ ਜ਼ਮਾਨੇ, ਚਲੋ ਕੇ ਐਲ ਸਹਿਗਲ ਸਾਹਿਬ, ਕਿਸ਼ੋਰ ਕੁਮਾਰ, ਪੰਜਾਬ ਦੇ ਦਲਜੀਤ ਭਾਜੀ, ਗੁਰਦਾਸ ਮਾਨ, ਇਹ ਮਲਟੀ ਟੈਲੈਂਟਡ ਬੰਦੇ ਆ, ਬਟ ਮਲਟੀ ਟੈਲੈਂਟਡ ਐਵੇਂ ਨੀ ਬਣਿਆ ਜਾਂਦਾ, ਮਿਹਨਤ ਬਹੁਤ ਕਰਨੀ ਪੈਂਦੀ ਹੈ। ਇੱਕ ਚੀਜ਼ ਚ ਕੰਫਰਟ ਹੋਣ ਦੇ ਬਾਵਜੂਦ ਤੁਸੀਂ ਬਾਹਰ ਦੂਜੀ ਜਾ ਕੇ ਸਿੱਖਣਾ ਬਹੁਤ ਮੁਸ਼ਕਲ ਹੈ। ਜਿੱਦਾਂ ਬੰਦਾ ਕੰਫਰਟ ਜ਼ੋਨ ਚ ਰਹਿੰਦਾ, ਬੰਦਾ ਕਹਿੰਦਾ ਮੈਨੂੰ ਸਲਾਮਾਂ ਹੋਈ ਜਾਣ, ਤੇ ਉਦਾਂ ਹੀ ਅੱਜ ਕੱਲ ਟਿਕਟੌਕ ਜਾਂ ਉਹ ਹੈ, ਉਹ ਠੀਕ ਹੈ ਕਿ ਆਡੀਅੰਸ ਨੀ, ਆਡੀਅੰਸ ਹੱਸਣਾ ਚਾਹੁੰਦੀ ਹੈ, ਐਂਟਰਟੇਨਮੈਂਟ ਚਾਹੁੰਦੀ ਹੈ, ਬਟ ਕਲਾਕਾਰਾਂ ਦਾ ਇੱਕ ਫਰਜ਼ ਹੈ ਕਿ ਚੰਗੀ ਚੀਜ਼ ਪਰੋਸੇ। ਇੱਕ ਜਿਵੇਂ ਪਹਿਲਾਂ ਕਲਾਕਾਰ ਹਿੱਟ ਹੁੰਦੇ ਆ, ਅੱਜ ਕੱਲ ਵਾਇਰਲ ਹੁੰਦੇ ਆ, ਤੇ ਬਟ ਵਾਇਰਲ ਦਾ ਬੁਖਾਰ, ਵਾਇਰਲ ਬੁਖਾਰ ਹੁੰਦਾ ਹੈ, ਕਦੇ ਕਲਾਕਾਰ ਨਹੀਂ ਹੋ ਸਕਦਾ। ਤੇ ਬੁਖਾਰ ਥੋੜੀ ਦੇਰ ਲਈ ਹੁੰਦਾ, ਉਤਰ ਜਾਂਦਾ, ਤੇ ਇਸੇ ਕਰਕੇ ਆਰਟਿਸਟ ਨੂੰ ਸਸਤਾ ਕੰਮ ਨਹੀਂ ਕਰਨਾ ਚਾਹੀਦਾ, ਮਿਹਨਤ ਕਰਕੇ ਆਉਣਾ ਚਾਹੀਦਾ। ਤੇ ਜੇ ਕਾਮੇਡੀ ਕਰਨੀ ਹੈ ਤਾਂ ਉਹ ਇਸ ਢੰਗ ਨਾਲ ਕਰੇ ਕਿ ਇਹਦੇ ਚ ਮੈਨੂੰ ਲੋਕੀ ਪਸੰਦ ਕਰਦੇ, ਫਿਰ ਮੈਂ ਉੱਥੇ ਤੱਕ ਜਾਣਾ, ਕਿਉਂਕਿ ਟਿਕਟੌਕ ਇੰਡੀਆ ਚ ਤਾਂ ਬੈਨ ਹੋ ਗਿਆ, ਉਧਰ ਹੀ ਚੱਲ ਰਿਹਾ ਹਜੇ, ਆਸਟ੍ਰੇਲੀਆ, ਅਮੈਰੀਕਾ, ਉਧਰ ਹੀ ਚੱਲਦਾ ਪਿਆ, ਇਧਰ ਇੰਡੀਆ ਚ ਤਾਂ ਬੈਨ ਹੋ ਗਿਆ, ਹੁਣ ਰੀਲ ਆ ਗਿਆ, ਤੇ ਲੋਕੀ ਉਧਰ ਨੂੰ ਤੁਰ ਪੈਂਦੇ ਆ, ਉਹ ਵੀ ਟਿਕਟੌਕ ਵਾਂਗੂ ਹੀ ਆ। ਤੇ ਬਾਕੀ ਇਹ ਮੈਂ ਦੇਖਦਾ ਕਿ ਜਿਵੇਂ ਉਹ ਬੱਚਾ ਜਿਹੜਾ ਗਾਣਾ ਹਿੱਟ ਨੀ ਹੋਇਆ, ਬਚਪਨ ਪਿਆਰ ਤੁਸੀਂ ਵੀ ਸੁਣਿਆ ਹੋਣਾ, ਸੋ ਏਦਾਂ ਹੀ ਜਿਹੜੀ ਸਾਡੀ ਮੀਡੀਆ ਹੈ ਜਾਂ ਜਿਵੇਂ ਲੋਕ ਹੈ ਉਹ ਆਪਣਾ ਮਜ਼ਾ ਲੈਂਦੇ ਆ, ਕੋਈ ਕਿਸੇ ਨੂੰ ਹਿੱਟ ਨਹੀਂ ਕਰਦਾ, ਠੀਕ ਹੈ, ਤੇ ਉਹ ਥੋੜੀ ਦੇਰ ਲਈ ਵਿਚਾਰੇ ਬੱਚੇ ਜਿਹੜਾ ਉਹਨਾਂ ਦਾ ਪੜ੍ਹਨ ਦਾ ਟਾਈਮ ਹੁੰਦਾ ਆ, ਉਹਨਾਂ ਨੂੰ ਕੋਈ ਉਸ ਬਾਰੇ ਨਹੀਂ ਪ੍ਰੇਰਦਾ, ਬਟ ਆਪਣਾ ਮਜ਼ਾ ਲੈ ਕੇ 2 ਸਾਲ, 1.5 ਸਾਲ, 6 ਮਹੀਨੇ ਮੁੜ ਕੇ ਉਹਨਾਂ ਦੇ ਦਿਮਾਗ ਚ ਇਹ ਆ ਜਾਂਦਾ ਕਿ ਅਸੀਂ ਸਟਾਰ ਹੈ, ਉਹ ਸਾਰੀ ਜ਼ਿੰਦਗੀ ਖਰਾਬ ਹੋ ਜਾਂਦੀ ਬੰਦੇ ਦੀ, ਠੀਕ ਹੈ। ਤੇ ਦੂਜੇ ਕਲਾਕਾਰਾਂ ਦੇ ਜਿਹੜੇ ਬਣਨਾ ਚਾਹੁੰਦੇ ਆ ਜਾਂ ਨਵੇਂ ਬੱਚੇ ਆ, ਉਹ ਵੀ ਇਹ ਸੋਚਦੇ ਕਿ ਯਾਰ ਏਦਾਂ ਵੀ ਹਿੱਟ ਹੋਇਆ ਜਾ ਸਕਦਾ, ਤੇ ਉਹ ਫਿਰ ਮਿਹਨਤ ਕਰਨ ਦੀ ਬਜਾਏ ਆ ਸਸਤੇ ਕੰਮ ਕਰਦੇ ਆ, ਏਦਾਂ ਦਾ ਕੁਛ ਮੂੰਹ ਬਣਾ ਦਈਏ ਜਾਂ ਏਦਾਂ ਦੀ ਕੋਈ ਗਾਲ ਕੱਢ ਦਈਏ ਜਾਂ ਏਦਾਂ ਦਾ ਕੋਈ ਅਜੀਬੋ ਗਰੀਬ ਵੀਡੀਓ ਬਣਾ ਦਈਏ ਲਾਈਕ ਲੈਣ ਵਾਸਤੇ, ਇਹ ਚੀਜ਼ ਤੋਂ ਬਚਣਾ ਚਾਹੀਦਾ। ਤੇ ਜੇ ਆਰਟਿਸਟ ਤੁਸੀਂ ਬਣਨਾ ਨੀ ਤਾਂ ਜੋ ਮਰਜ਼ੀ ਕਰੀਏ, ਤੁਹਾਡਾ ਹੱਥ ਆ, ਤੁਹਾਡਾ ਮੋਬਾਈਲ, ਤੁਹਾਡਾ ਨੈਟਵਰਕ, ਕਿਹੜਾ ਕੋਈ ਰੋਕਣ ਵਾਲਾ, ਬਟ ਜੇ ਤੁਸੀਂ ਆਰਟਿਸਟ ਬਣਨਾ ਆ, ਆਰਟਿਸਟ ਬੜਾ ਪਾਕ ਪਵਿੱਤਰ ਹੁੰਦਾ ਆ, ਬੜੀ ਮਿਹਨਤ ਦਾ ਕੰਮ ਹੈ, ਤਪੱਸਿਆ ਹੈ, ਕੋਈ ਖਾਲਾ ਜੀ ਦਾ ਘਰ ਨਹੀਂ ਹੈ। ਤੇ ਅੱਜ ਕਿੰਨੇ ਸਾਲ ਦਾ ਸਾਨੂੰ ਸਮਝਣ ਚ ਲੱਗ ਗਏ ਵੀ ਅਸੀਂ ਆਰਟਿਸਟ ਆ, ਕੀ ਕਰਨਾ ਇੰਨੇ ਸਾਲ, ਮਤਲਬ 14 ਸਾਲ ਦੀ ਉਮਰ। ਹਾਂਜੀ, ਤੇ ਉਹ ਇਹ ਸਸਤਾ ਕੰਮ ਨੀ ਹੈ, ਇਹ ਕੋਈ ਬਹੁਤ ਆਸਾਨ ਕੰਮ ਨੀ ਹੈਗਾ। ਲੋਕੀ ਕਈ ਵਾਰੀ ਸਾਨੂੰ ਰਿਸ਼ਤੇਦਾਰ ਕਹਿੰਦੇ ਭਾਈ ਇਹਨੂੰ ਵੀ ਲੈ ਜਾ, ਮੈਂ ਕਿਹਾ ਕਿਉਂ, ਕਹਿੰਦੇ ਵੀ ਤੇਰੇ ਵਰਗਾ ਮਖੌਲ ਬੜਾ ਕਰਦਾ, ਮੈਂ ਕਿਹਾ ਘਰਾਂ ਚ ਬਹਿ ਕੇ ਮਖੌਲ ਕਰਨਾ ਚੌਂਕਿਆਂ ਚ ਕੋਈ ਕਾਮੇਡੀ ਨੀ ਹੈ, ਜਦੋਂ ਕੈਮਰਾ ਆਨ ਹੁੰਦਾ, ਜਦੋਂ ਸਟੇਜ ਆਨ ਹੁੰਦੀ ਹੈ, ਮਿਹਨਤ ਹੈ, ਉਹ ਕੰਮ ਹੀ ਨੀ ਸਮਝਦੇ ਇਹਨੂੰ, ਮਤਲਬ ਉੱਥੇ ਜਾਓ ਤਾਂ ਅਜੀਬੋ ਗਰੀਬ ਗੱਲਾਂ ਹੁੰਦੀਆਂ, ਤੇ ਕੋਈ ਗੱਲ ਕਹਿੰਦੇ ਆਪ ਇਹ ਤੁਹਾਡੀ ਲਾਈਨ ਵਧੀਆ ਯਾਰ, ਲਾਈਨ ਇਹ ਲਾਈਨ ਨੀ ਹੈਗੀ, ਇਹ ਲਾਈਨ ਨੀ ਹੈ, ਇਹ ਤੁਹਾਨੂੰ ਇਹ ਇਹ ਕਲਾ ਤੁਹਾਨੂੰ ਕਲਾ ਉਦਯੋਗ ਤੁਹਾਨੂੰ ਚੁਣਦਾ, ਤੁਹਾਨੂੰ ਪੈਦਾ ਕਰਦਾ ਪਹਿਲਾਂ ਰੱਬ, ਫਿਰ ਤੁਸੀਂ ਜੇ ਤੁਹਾਡੇ ਚ ਦਮ ਹੈ, ਜੇ ਤੁਹਾਡੀ ਨੀਤ ਸੱਚੀ ਹੈ, ਮਿਹਨਤ ਹੈ, ਕਰਦੇ 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 ਇੱਕ ਦਿਨ ਆਉਂਦਾ ਹੈ, ਲੋਕੀ ਆਪ ਹੀ ਤੁਹਾਨੂੰ ਮੰਨ ਜਾਂਦੇ ਆ। ਪਹਿਲਾਂ ਤੁਹਾਨੂੰ ਖੁਦ ਨੂੰ ਮੰਨਣਾ ਪਏਗਾ ਮੈਂ ਕਿਸ ਲੈਵਲ ਦਾ ਆਰਟਿਸਟ ਹਾਂ, ਕੀ ਕਰਨਾ ਚਾਹੁੰਦਾ, ਆਪ ਹੀ ਫਿਰ ਰਸਤੇ ਖੁੱਲਦੇ ਆ। ਬਾਕੀ ਮੈਂ ਕਦੇ ਜ਼ਿੰਦਗੀ ਚ ਜੀ ਮੈਂ ਵਿਦਿਆਰਥੀ, ਮੈਂ ਵੱਡੇ ਵੱਡੇ ਚੈਨਲਾਂ ਤੇ ਕੰਮ ਕੀਤਾ ਆ, ਹੁਣ ਵੀ ਕਰਦਾ ਆ, ਬਟ ਮੈਂ ਆਪਣਾ ਸਟੈਂਡ ਲਿਆ ਜ਼ਿੰਦਗੀ ਚ, ਮੇਰੇ ਕੋਲ ਪੈਸੇ ਜੇਬ ਚ ਹੈਗੇ ਨਹੀਂ ਹੈਗੇ, ਬਟ ਮੈਂ ਕੰਪਰੋਮਾਈਜ਼ ਕੰਮ ਨਾਲ ਨਹੀਂ ਕੀਤਾ। ਇੱਕ ਟਾਈਮ ਏਦਾਂ ਦਾ ਆਇਆ ਸੀ ਕਿ ਮੈਨੂੰ ਸੁਨੀਲ ਸ਼ੈਟੀ ਦਾ 2-2 ਲੱਖ ਰੁਪਏ ਪਰ ਐਪੀਸੋਡ ਦਾ ਮਿਲਦਾ ਸੀਗਾ, 5-10 ਮਿੰਟ ਕਰਨ ਦਾ। ਉਹਨਾਂ ਦਿਨਾਂ ਚ ਮੇਰਾ ਸੁਨੀਲ ਸ਼ੈਟੀ ਨਾਲ ਫੈਮਿਲੀ ਰਿਲੇਸ਼ਨ ਬਣ ਗਿਆ, ਜਿਹੜੀ ਸਕ੍ਰਿਪਟ ਹੁੰਦੀ ਸੀਗੀ ਉਹਦੇ ਵਿੱਚ ਉਹਨਾਂ ਦੀ ਸ਼ਾਨ ਦੇ ਖਿਲਾਫ਼ ਗੱਲਾਂ ਹੁੰਦੀਆਂ ਸੀ, ਤੇ ਮੈਂ ਚੈਨਲ ਨਾਲ ਪੰਗਾ ਲੈ ਲੈਂਦਾ ਸੀ, ਮੈਂ ਕਹਿੰਦਾ ਸੀਗਾ ਲੋਕੀ ਉੱਥੇ, ਮਤਲਬ ਕਹਿਣਾ ਨੀ ਚਾਹੀਦਾ, ਪੱਤਾ ਚੱਟੀ ਵਾਲਾ ਕੰਮ ਹੁੰਦਾ, ਮੁਸੀ ਕੰਮ ਮਿਲਿਆ ਏਦਾਂ। ਮੈਨੂੰ ਐ ਲੱਗਦਾ ਸੀਗਾ ਯਾਰ ਕਲਾਕਾਰ ਇੱਕ ਰਾਜਾ ਹੁੰਦਾ, ਰਾਜਾ ਉਹ ਝੁਕਣ ਦੀ ਲੋੜ ਨੀ ਹੁੰਦੀ, ਉਹ ਰੱਬ ਅੱਗੇ ਝੁਕੇ, ਆਡੀਅੰਸ ਅੱਗੇ ਝੁਕੇ। ਇਹ ਜਿਹੜੇ ਮੈਡੀਓਕਰ ਹੁੰਦੇ ਆ, ਇਹ ਜਰੂਰੀ ਨੀ ਹੁੰਦਾ ਆਪਣੇ ਅੰਦਰ ਏਦਾਂ ਦਾ ਬਲ ਪੈਦਾ ਕਰੋ ਕਿ ਦੁਨੀਆਂ ਝੁਕੇ ਤੁਹਾਡੇ ਅੱਗੇ। ਤੁਸੀਂ ਇੱਕ ਬੰਦੇ ਰਸਤਾ ਬਣਾਉਂਦੇ ਆ, ਠੀਕ ਹੈ, ਇੱਕ ਚੱਲਦੇ ਡੰਡੀਆਂ ਤੇ, ਤੁਸੀਂ ਦੇਖੋ ਕੀ ਕਰਨਾ। ਤੇ ਮੈਂ ਉਦੋਂ ਸਟੈਂਡ ਲਿਆ ਜ਼ਿੰਦਗੀ ਚ, ਜਦ ਕਿ ਮੈਨੂੰ ਲੋੜ ਸੀ, ਮੈਂ ਕਿਰਾਏ ਤੇ ਉਦੋਂ ਰਹਿੰਦਾ ਹੁੰਦਾ ਸੀਗਾ ਬੰਬੇ, ਮੈਨੂੰ ਇਹ ਵੀ ਦੇਖਣਾ ਹੁੰਦਾ ਸੀਗਾ ਕਿ ਯਾਰ ਮੇਰਾ ਖਰਚਾ ਆਇਆ ਫੈਮਿਲੀ ਦਾ ਇਹ, ਬਟ ਮੈਂ ਕਦੇ ਕੰਪਰੋਮਾਈਜ਼ ਨਹੀਂ ਕੀਤਾ। ਮੈਂ ਕਿਹਾ ਨਹੀਂ ਯਾਰ ਮੈਂ ਸ਼ਾਨ ਦੇ ਖਿਲਾਫ ਗੱਲ ਨਹੀਂ ਕਰਾਂਗਾ। ਚੈਨਲ ਵਾਲੇ ਵੀ ਹੈਰਾਨ ਹੁੰਦੇ ਸੀ ਇਹਦੇ, ਯਾਰ ਪਿੱਛੋਂ ਕੋਈ ਜ਼ਮੀਨ ਜਾਇਦਾਦ ਜਿਹੜੀਆਂ ਮਨਾ ਕਰੀ ਜਾਂਦਾ ਹੈ ਤੇ, ਬਟ ਉਹ ਇਹ ਨੀ ਦੇਖਿਆ ਜਿਹੜਾ ਕੋਨਫੀਡੈਂਸ ਆ ਮੈਂ ਆਇਆ ਕਿੱਥੋਂ। ਮੈਂ ਕਦੇ ਉਹ ਦਿਨ ਨੀ ਭੁੱਲਿਆ, ਮੈਂ ਕਿਹਾ ਯਾਰ ਨਹੀਂ ਆਹ ਕੰਮ ਨੀ ਕਰਨਾ, ਇਹ ਮੈਂ ਮੋਰਲ ਤੋਂ ਮੇਰੇ ਥੱਲੇ ਹੈਗਾ। ਤੇ ਉਹ ਜਿਹੜੀਆਂ ਚੀਜ਼ਾਂ ਤੁਸੀਂ ਲੈ ਕੇ ਚੱਲਦੇ ਹੋ, ਇੱਕ ਮਿੰਟ ਇੱਥੋਂ ਲਾਈਟ ਚਲੇਗੀ, ਮੈਂ ਪਰਦਾ ਜਿਹੜਾ ਲਾ ਦਾ ਹਜੇ ਤਾਂ ਇੱਥੋਂ ਹਲਕਾ ਦਿਖ ਰਿਹਾ ਆ ਜਾਣਾ ਮੈਂ।
ਹਾਂਜੀ ਹਾਂਜੀ ਦਿਖ ਰਿਹਾ
ਸਵੇਰੇ ਸਵੇਰੇ, ਕਿਉਂਕਿ 5 ਵਜੇ ਹਨੇਰਾ ਹੀ ਆ ਨਾ।
ਜੀ ਜੀ ਬਿਲਕੁਲ।
ਲਓ ਜੀ ਮੈਂ ਬਾਹਰ ਆ ਗਿਆ
ਜੀ ਜੀ,
ਤੇ ਇਹ ਤੁਹਾਨੂੰ ਮੈਂ ਪਹਿਲਾਂ ਦਿਖਾ ਦਿੰਦਾ ਨਜ਼ਾਰਾ, ਦੇਖ ਲਓ ਇਹ 9th ਫਲੋਰ ਆ ਤੇ ਇਹ ਵੀ ਬੰਬੇ ਹੀ ਲੱਗਦਾ ਆ, ਮੋਹਾਲੀ ਬੰਬੇ ਹੀ ਬਣ ਗਿਆ ਹੁਣ ਪੰਜਾਬੀ ਇੰਡਸਟਰੀ। ਸੋ ਮੈਂ ਉਹੀ ਦੱਸਣਾ ਚਾਹੁੰਦਾ ਸੀਗਾ ਕਿ ਜ਼ਿੰਦਗੀ ਚ ਮੈਂ ਨਾ ਕਦੇ ਉਹ ਚੀਜ਼ਾਂ ਨੂੰ ਮੈਂ ਤਰਜੀਹ ਨਹੀਂ ਦਿੱਤੀ ਜਿਹੜੀਆਂ ਮੇਰੀਆਂ ਅੰਦਰੋਂ ਮੈਨੂੰ ਅਲਾਓ ਨਹੀਂ ਕੀਤੀਆਂ, ਤੇ ਸੋ ਅੱਜ ਉਹ ਚੀਜ਼ਾਂ ਹੋਣ ਲੱਗ ਗਈਆਂ। ਅੱਜ ਮੈਨੂੰ ਉਦਾਂ ਦੇ ਬੰਦੇ ਮਿਲਣ ਲੱਗ ਗਏ, ਅੱਜ ਮੈਨੂੰ ਉਹ ਸਿਨੇਮਾ ਉਦਾਂ ਦੇ ਬੰਦੇ ਮੈਨੂੰ ਮੰਨਣ ਲੱਗ ਗਏ ਵੀ ਯਾਰ ਵੀ ਹਾਏ ਚ ਬੰਦੇ ਚ ਦਮ ਹੈਗਾ। ਬਟ ਇਹਦੇ ਪਿੱਛੇ ਮਿਹਨਤ ਬੜੀ ਹੈ, ਸਬਰ, ਕਿਉਂਕਿ ਮੇਰੇ ਕੋਲ ਇੱਕੋ ਚੀਜ਼ ਸੀਗੀ ਸਬਰ। ਮੇਰੇ ਕੋਈ ਗੋਡਫਾਦਰ ਨਹੀਂ ਸੀਗਾ, ਮੇਰੇ ਕੋਈ ਪੈਸਾ ਨਹੀਂ ਸੀਗਾ ਕਿ ਮੈਂ ਏਦਾਂ ਅਪਰੋਚ ਕਰਨੀ ਹੈ। ਮੈਨੂੰ ਇਹ ਸੀਗਾ ਕਿ ਜੇ ਰੱਬ ਨੇ ਮੈਨੂੰ ਪੈਦਾ ਕੀਤਾ ਤੇ ਇਹਦਾ ਮਤਲਬ ਕਿ ਕੁਛ ਲਿਜਾਣਾ ਹੀ ਹੈ ਯਾਰ। ਕੋਈ ਗੱਲ ਨੀ, ਸਬਰ ਰੱਖੋ, ਆਪਣੇ ਤੇ ਮੈਂ ਕੰਮ ਕਰਦਾ ਰਿਹਾ, ਆਪਣੇ ਤੇ ਕੰਮ ਕਰਦੇ ਰਹੋ ਤੇ ਉਹੀ ਆ ਐਂਡ ਆਫ ਦਾ ਡੇ, ਖਾਣੀ ਰੋਟੀ ਹੀ ਆ, ਇੱਜ਼ਤ ਹੀ ਬੰਦੇ ਨੂੰ ਚਾਹੀਦੀ ਹੁੰਦੀ ਆ। ਤੇ ਇੱਕ ਟਾਈਮ ਤੇ ਤੁਹਾਨੂੰ ਸਾਰਾ ਕੁਝ ਮਿਲ ਜਾਂਦਾ, ਬਟ ਉਹਦੇ ਲਈ ਵਕਤ ਚਾਹੀਦਾ ਹੁੰਦਾ। ਕਹਿੰਦੇ ਵਕਤ ਸਬਕਾ ਆਤਾ ਹੈ ਲੇਕਿਨ ਵਕਤ ਪਰ ਹੀ ਆਤਾ ਹੈ।
ਬਿਲਕੁਲ ਬਿਲਕੁਲ, ਕੀ ਬਾਤ ਹੈ, ਬਿਲਕੁਲ।
ਪੰਜਾਬੀ, ਹਾਂਜੀ, ਪੰਜਾਬੀ ਸਿਨੇਮਾ ਦੀ ਤੁਸੀਂ ਗੱਲ ਕੀਤੀ ਸੀ, ਮੈਂ 6-7 ਮੈਂ ਪੰਜਾਬੀ ਫਿਲਮਾਂ ਕੀਤੀਆਂ, 4 ਕੁ ਹਿੰਦੀ ਕੀਤੀਆਂ
ਜੀ,
ਤੇ ਹੁਣ ਬਹੁਤ ਜਲਦੀ 1-2 ਵਧੀਆ ਨਵੇਂ ਪ੍ਰੋਜੈਕਟ ਸਾਈਨ ਕੀਤੇ ਆ ਤੇ ਆ ਇਸੇ ਹਫਤੇ ਅਨਾਊਂਸ ਕਰਾਂਗੇ, ਵਧੀਆ 2-3 ਪ੍ਰੋਜੈਕਟ ਹੈ
ਜੀ।
ਤੇ ਬਾਕੀ ਤੁਹਾਡੇ ਦੁਆਵਾਂ ਨਾਲ, ਦਰਸ਼ਕਾਂ ਦੇ ਆਸ਼ੀਰਵਾਦ ਨਾਲ, ਕਿਰਪਾ ਹੈ ਬਾਬੇ ਨਾਨਕ ਦੀ
ਜੀ। ਜੀ ਬਿਲਕੁਲ। ਔਰ ਜਿਹੜੀ ਤੁਹਾਡੀ ਦਿਲਜੀਤ ਦੁਸਾਂਝ ਦੇ ਨਾਲ ਮੁਖਤਿਆਰ ਚੱਡਾ ਫਿਲਮ ਦੇ ਵਿੱਚ ਤੁਹਾਡਾ ਜਿਹੜਾ ਰੋਲ ਸੀ ਉਹ ਵੀ ਖਾਸ ਤੌਰ ਦੇ ਉੱਤੇ ਪਸੰਦ ਕੀਤਾ ਗਿਆ ਸੀ, ਜੱਟ ਜੁਗਾੜੀ ਹੁੰਦੇ ਨੇ ਉਹਦੇ ਵਿੱਚ ਵੀ ਜਸਵੰਤ ਦਾ ਜਿਹੜਾ ਕਰੈਕਟਰ ਸੀ ਉਹ ਬੜਾ ਪਸੰਦ ਕੀਤਾ ਗਿਆ। ਸੋ ਜਸਵੰਤ ਜੀ, ਕਮੇਡੀ ਨਾਈਟਸ ਵਿਦ ਕਪਿਲ ਤੇ ਕਪਿਲ ਸ਼ਰਮਾ ਸ਼ੋਅ ਦੇ ਵਿੱਚ ਵੀ ਤੁਹਾਨੂੰ ਬਹੁਤ ਜ਼ਿਆਦਾ ਸਲਾਹਿਆ ਗਿਆ, ਔਰ ਇਸੇ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਜਿਹੜੇ ਕਰੈਕਟਰ ਆ ਤੁਸੀਂ ਬਹੁਤ ਸਾਰੇ ਹੋਰ ਸ਼ੋਅਜ਼ ਦੇ ਵਿੱਚ ਵੀ ਕੀਤੇ, ਕੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹੋ ਜਿਹੇ ਕਿਸੇ ਸ਼ੋਅ ਦੇ ਵਿੱਚ ਜਸਵੰਤ ਦੇਖਣ ਨੂੰ ਮਿਲਣਗੇ?
ਹਾਂਜੀ ਹਾਂਜੀ ਜਰੂਰ ਮੈਂ ਕਰਾਂਗਾ, ਬਟ ਉਹੀ ਹੈ ਵੀ ਥੋੜਾ ਜਿਹਾ ਜਿਵੇਂ ਜ਼ਿਆਦਾਤਰ ਜਿਹੜੇ ਮੈਨੂੰ ਆਫਰਸ ਆਉਂਦੇ ਆ ਨਾ ਉਹ ਮਿਮਿਕਰੀ ਨੂੰ ਲੈ ਕੇ ਆਉਂਦੇ ਆ
ਜੀ,
ਤੇ ਮੈਨੂੰ ਖੁਦ ਨੂੰ ਏਦਾਂ ਲੱਗਣ ਲੱਗ ਗਿਆ ਕਿ ਨਹੀਂ ਯਾਰ ਵੀ ਉਹ ਬੱਚਾ ਹੁਣ ਜਵਾਨ ਹੋ ਗਿਆ, ਹੁਣ ਉਹਦਾ ਰਿਸ਼ਤਾ ਰੁਸ਼ਤਾ ਕਰੋ, ਉਹਨੂੰ ਨਿਆਣੇ ਵਾਲੀ ਹਰਕਤਾਂ ਕਰਾਈ ਜਾਂਦੇ ਆ। ਤੇ ਸੋ ਇਸੇ ਕਰਕੇ ਮੈਂ ਉੱਥੇ ਜਾਣਾ ਜਿੱਥੇ ਕੁਝ ਕ੍ਰੀਏਟਿਵ ਕਰਨ ਨੂੰ ਹੋਵੇ। ਤੇ ਪਿੱਛੇ ਸਾਡਾ ਇੱਕ ਜੀ ਪੰਜਾਬੀ ਦੇ ਸ਼ੋਅ ਆਇਆ ਸੀਗਾ, ਘੁੱਗੀ ਭਾਜੀ ਨਾਲ ਮੈਂ ਕੀਤਾ ਸੀਗਾ, ਲੀਡ ਕੀਤਾ ਸੀ ਉਹਦੇ ਚ ਮੈਂ, ਤੇ ਹੱਸਦਿਆਂ ਦੇ ਘਰ ਵੱਸਦੇ
ਹਨਾ,
ਤੇ ਉਹਦੇ ਚ ਬਹੁਤ ਵਧੀਆ ਕਰਨ ਨੂੰ ਸੀਗਾ ਰਾਜੀਵ ਢਿੰਗਰਾ ਉਹਦੇ ਡਾਇਰੈਕਟਰ ਸੀਗੇ, ਤੇ ਕਿਉਂਕਿ ਉਹਨਾਂ ਨੂੰ ਪਤਾ ਸੀ ਮੇਰਾ ਕੈਲੀਬਰ, ਉਦਾਂ ਦਾ ਕੰਮ ਕੀਤਾ ਤੇ ਮੈਨੂੰ ਮਜ਼ਾ ਆਇਆ ਉੱਥੇ ਹਸਾਉਣ ਦੇ ਨਾਲ ਨਾਲ ਇਮੋਸ਼ਨਲ ਵੀ ਏਦਾਂ ਦੇ ਮੂਵਮੈਂਟਸ ਹੋਏ, ਠੀਕ ਹੈ, ਉਹ ਵੱਖਰੇ ਅੱਜ ਤੱਕ ਨਹੀਂ ਹੋਏ ਕਦੇ। ਬਟ
ਰਿਕਸ਼ੇ ਵਾਲੇ ਵਾਲਾ ਜਿਹੜਾ ਉਹਦੇ ਵਿੱਚ ਤੁਹਾਡਾ ਕਰੈਕਟਰ ਹੈ, ਕਿਆ ਹੀ ਬਾਤ ਸੀ, ਕਮਾਲ ਦਾ ਜੀ।
ਹਾਂਜੀ, ਤੇ ਉਹ ਚੀਜ਼ਾਂ ਉਦਾਂ ਦੀਆਂ ਕਰਨ ਨੂੰ ਮਿਲਣ ਗਈਆਂ। ਮੈਨੂੰ ਲੱਗਦਾ ਕਿ ਕਪਿਲ ਭਾਜੀ ਦੀ ਗੱਲ ਕਰਦੇ ਆ, ਕਪਿਲ ਕਿਉਂ ਹਿੱਟ ਹੈ, ਕਿਉਂਕਿ ਕਪਿਲ ਦੇ ਅੰਡਰ ਹੈ ਸਾਰਾ ਕੁਝ, ਕਪਿਲ ਆਪਣੇ ਹਿਸਾਬ ਨਾਲ ਕਰਵਾਉਂਦੇ ਆ, ਉਹਨੂੰ ਪਤਾ ਹੈ ਸਕ੍ਰਿਪਟ ਦਾ, ਡਾਇਰੈਕਸ਼ਨ ਦਾ, ਕਿਹੜਾ ਕੀ ਬੰਦਾ ਲੈਣਾ, ਤੇ ਉਹ ਚੀਜ਼ਾਂ ਮੈਨੂੰ ਲੱਗਦਾ ਕਿ ਬਣਾਉਣ ਵਾਲੇ ਪ੍ਰੋਗਰਾਮਾਂ ਨੂੰ ਨਹੀਂ ਹੁੰਦਾ, ਕਿਉਂਕਿ ਸਾਨੂੰ ਪਤਾ ਸਟੈਂਡ ਅਪ ਕਾਮੇਡੀ ਜਿਹੜੀ ਹੈ ਉਹੀ ਕਰ ਸਕਦਾ ਜਿਹੜਾ ਬੰਦਾ ਕਰਦਾ ਆ ਰਿਹਾ। ਸੋ ਮੈਨੂੰ ਵੀ ਲੱਗਦਾ ਜਿੱਦਣ ਮੈਨੂੰ ਉਦਾਂ ਦਾ ਕੋਈ ਪ੍ਰੋਡਿਊਸਰ ਮਿਲੇ ਲਾ ਕੇ ਜਿਹੜਾ ਮੇਰੇ ਹਿਸਾਬ ਨਾਲ ਚੱਲੇ, ਮੈਂ ਉਹਨੂੰ ਦੱਸਾਂ ਵੀ ਯਾਰ ਮੈਨੂੰ ਇੰਨਾ ਤਜਰਬਾ ਵੀ ਆਹ ਹਿੱਟ ਹੋ ਸਕਦੀ। ਲੋਕੀ ਨਕਲ ਕਰਦੇ ਆ, ਅੱਜ ਕੋਈ ਵੀ ਸ਼ੋਅ ਬਣਾਉਂਦੇ ਉਹ ਕਹਿੰਦੇ ਵੀ ਕਪਿਲ ਸ਼ਰਮਾ ਵਰਗਾ ਬਣਾ ਦੋ, ਇੱਦਾਂ ਥੋੜੀ ਹੁੰਦਾ। ਤੁਸੀਂ ਕੋਈ ਨਵਾਂ ਵੀ ਕ੍ਰੀਏਟ ਕਰ ਸਕਦੇ ਹੋ, ਛੋਲੇ ਫਿਲਮ ਵੱਟੋ ਹੀ ਜਰੂਰੀ ਥੋੜੀ, ਸਾਰੀਆਂ ਛੋਲੇ ਹੀ ਬਣਨਗੀਆਂ,
ਠੀਕ
ਹੈ ਤੇ ਪ੍ਰੋਗਰਾਮ ਤਾਂ ਵੈਰਾਇਟੀ ਹੋਣੀ ਚਾਹੀਦੀ ਹੈ। ਸੋ ਇਸੇ ਕਰਕੇ ਮੇਰੇ ਦਿਮਾਗ ਚ ਸ਼ੋਅ ਤਾਂ ਮੇਰਾ ਹੈਗਾ ਹੀ ਹੈ ਜੀ, ਦਿਮਾਗ ਚ ਸਟੈਂਡ ਅਪ ਤਾਂ ਕਦੇ ਛੱਡ ਨੀ ਸਕਦੇ, ਬਟ ਉਹ ਜ਼ਰੀਆ ਹੁਣ ਅਜੇ ਸਿਨੇਮੇ ਚ ਉਹਨੂੰ ਥੋੜਾ ਜਿਹਾ ਕਰਾਂਗੇ, ਜਦੋਂ ਮੌਕਾ ਆਇਆ ਤੇ ਆਪਣਾ ਸ਼ੋਅ ਲੈ ਕੇ ਆਵਾਂਗੇ, ਸ਼ੋਅ ਬਣਾਵਾਂਗੇ ਆਪਣਾ, ਤੇ ਉਦੋਂ
ਜੀ। ਸੋ ਜਸਵੰਤ ਜੀ, ਬਹੁਤ ਸਾਰੇ ਦੋਸਤ ਇਸ ਵੇਲੇ ਸਾਡੇ ਨਾਲ ਜੁੜੇ ਵੀ ਹੋਏ ਨੇ ਤੇ ਮੈਨੂੰ ਲੱਗਦਾ ਕਿ ਗੱਲਬਾਤ ਜਿਹੜੀ ਹੈ ਬਹੁਤ ਲੰਬੀ ਵੀ ਚਲੇ ਗਈ ਹੈ, ਅਸੀਂ ਦੇਖਿਆ ਹੀ ਨਹੀਂ, ਸਮਾਂ ਪਤਾ ਵੀ ਨਹੀਂ ਲੱਗਾ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਆ, ਸਮਾਂ ਜਿਹੜਾ ਕਿੱਥੇ ਨਿਕਲ ਗਿਆ। ਬਹੁਤ ਸਾਰੇ ਦੋਸਤ ਤੁਹਾਡੇ ਲਈ ਦੁਆਵਾਂ ਭੇਜ ਰਹੇ ਨੇ,